पृथिया सुनत कठोर के कहो ना बुझे मैं पूरा मूर्ख को कह यहाँ ते तुझ मत है ना।
वाहेगुरु जी का खालसा, वाहेगुरु जी की फतेह। परम सत्कार योग, सन्मान योग, सतगुरां दा खास रूप, गुरु खालसा साध संगत, जिनके भाव बड़े हैं भाई, तिन साधु संग मुख जुरे। वड्या भागां वाले हो, जिन दुनिया दे मालक सर्बसांझी वालता दे सांझे रहबर, दस पातशाहां दी आत्मक जोत, धन धन श्री गुरु ग्रंथ साहिब जी महाराज जी दे पवित्र चरणा कमलां च, संध्या वेले दे संध्या समय दे दीवाना च हाजरियां फरके एकत्र होके सतगुरां दा पावन पवित्र इतिहास बड़ी श्रद्धा भावना सत्कार सहित सरवण कर रहे हो। बाबा महादेव जी और बाबा पृथ्वी चंद जी की आपसी चर्चा चल रही है। बाबा महादेव जी पृथ्वी चंद नू समझा रहे ने कि पृथ्वी चंद जो तू कर रहा है गुरमुखां वाला काम नहीं है, मनमुखां ते साखतां वाला कर्म है। तू जो बादशाह जहांगीर कोल जाके पुकार करेगा इहदे विच गुरु घर दी हेठी होवेगी, क्योंकि तेनू गुरु रामदास साहब दा सपुत्र जानणगे। दूजे तों गुरु अर्जन साहब नाल जो वैर रख रहे हैं वह तां निरवैर ने, किसे नाल वैर नहीं रखदे। तू अपने मन च उहनां प्रति वैर दी विरती छड दे, त्याग दे। पृथ्वी चंद बाबा महादेव जी नूं बार बार कह रहा, तुसी मेरे नाल चलो, गुरियाई मैं तुहानू दवा देंगा, तुहाडी प्रभता होवेगी, तुहाडी वडियाई होवेगी। महादेव जी बार बार पृथ्वी नूं कहंदे ने, नहीं हो सकता कि मैं तेनू समझाण आया तू उल्टा मैनू भी अपने नाल लाना चाहना। जदों बाबा महादेव जी पृथ्वी चंद की गल ना मने तो पृथ्वी चंद गुस्से विच आ गया। गुस्से विच आके कहण लगा, तू भी उहदा पक्खी ते हमैसी है, गुरु अर्जन साहब की सिफत करदा, मेरी निंदा करदा, मेरे अवगुण दसदा, उहनां दे गुण दसदा, तू भी उहनां दा हमायती है, कोई नहीं मैं तेनू भी वेखांगा, जिथे गुरु अर्जन साहब नूं पकड़ के मंगावांगा तेनू भी नहीं छड्डन लगा, तेनू भी मंगावांगा, उत्थे तेनू भी कैदी बनावांगा। बाबा महादेव जी नूं बार बार पृथ्वी चंद इस तरह कठोर शब्दावली की वरतों करके कह रहा है, पर अगों बाबा महादेव जी कहिंदे, तू मैनू गुरु साहब दा हमायती जानना ते समझ लै, मैं उहनां दा ही हमायती हां, मैं उन्हां दी हमायत तां करदा क्योंकि उन्हां नूं गुरु रामदास साहब ने गुरता गद्दी दित्ती है। वह धीरजवान ते अजर नूं जरन वाले ते छिमावान ने, करामाती ने, तू करामातां तों खाली है, धीरग तों रहत है, तेरे अंदर रंचक मात्र भी छिमा दी बिरती नहीं, वह भारे ने गौरे ने, तू होला है, वह उज्जवल है, तू मैड़ा है। ਇਦਾਂ ਬਾਬਾ ਮਹਾਂਦੇਵ ਜੀ ਪ੍ਰਿਥੀ ਚੰਦ ਨੂੰ ਕਹਿ ਰਹੇ। ਸੁਣ ਕੇ ਪ੍ਰਿਥੀ ਚੰਦ ਸੜਬੜ ਗਿਆ। ਬਾਬਾ ਮਹਾਂਦੇਵ ਜੀ ਦੇ ਕਹੇ ਹੋਏ ਸੱਚੇ ਬਚਨ ਦੇ ਕੋਲੋਂ ਜਰੇ ਨਹੀਂ ਗਏ। ਅੱਖਾਂ ਨੂੰ ਲਾਲ ਸੁਰਖ ਕਰਕੇ ਬੁੱਲ ਫੜਕਾਉਂਦਾ ਹੈ, ਭਿਰਕੁਟੀਆਂ ਨੂੰ, ਭੌਹਾਂ ਨੂੰ ਟੇਢਿਆਂ ਕਰਕੇ ਬਾਬਾ ਮਹਾਂਦੇਵ ਜੀ ਵੱਲ ਗੁੱਸੇ ਨਾਲ ਵੇਖਦਾ ਹੈ, ਔਰ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਹਿ ਰਿਹਾ। ਆਓ मन बिरतियां एकाग्र करके सतगुरां दी पावन पवित्र कथा सरवण करिए। एकाग्रता बनाउण वास्ते आखिए जी सतनाम
श्री वाहे गुरु साहिब जीओ,
सतनाम
श्री वाहे गुरु साहिब जीओ, दुएरा ਪਿਥੀਆ ਸੁਨਤ ਕਠੋਰ ਕੈ ਕਯੋ ਨਾ ਬੂਝੈ ਬੈਨ।
ਬਾਬਾ ਪ੍ਰਿਥੀ ਚੰਦ ਜੀ ਬੜੇ ਕਠੋਰ ਸ਼ਬਦ ਬੋਲ ਰਹੇ ਨੇ ਬਾਬਾ ਮਹਾਂਦੇਵ ਜੀ ਨੂੰ, ਤੇ ਸੁਣ ਕੇ ਬੜੇ ਕਠੋਰ ਸ਼ਬਦ ਬੋਲੇ ਮਹਾਂਦੇਵ ਨੂੰ, ਕਹਿਣ ਲੱਗੇ ਤੂੰ ਮੇਰੀ ਕਈ ਗੱਲ ਬੁੱਝਦਾ ਨਹੀਂ। ਮਹਾਂਦੇਵ ਜੋ ਮੈਂ ਤੈਨੂੰ ਕਹਿਣਾ ਚਾਹੁੰਦਾ ਤੂੰ ਉਸ ਗੱਲ ਨੂੰ ਸਮਝਦਾ ਨਹੀਂ, ਉਸ ਗੱਲ ਨੂੰ ਜਾਣਦਾ ਨਹੀਂ ਜੋ ਮੈਂ ਤੈਨੂੰ ਕਹਿ ਰਿਹਾ ਹਾਂ।
ਭੋਰਾ ਮੂਰਖ ਕੋ ਕਹਿ ਯਾਂ ਤੇ ਤੁਝ ਮਤ ਹੈ ਨਾ।
ਤੈਨੂੰ ਲੋਕ ਭੋਲਾ ਕਹਿੰਦੇ ਨੇ, ਮੂਰਖ ਕਹਿੰਦੇ ਨੇ, ਇਸੇ ਕਰਕੇ ਕਹਿੰਦੇ ਨੇ ਕਿਉਂਕਿ ਤੇਰੇ ਕੋਲ ਮਤ ਹੀ ਕੋਈ ਨਹੀਂ। ਪ੍ਰਿਥੀ ਚੰਦ ਬਾਬਾ ਮਹਾਂਦੇਵ ਜੀ ਨੂੰ ਏਦਾਂ ਬੜੇ ਕਠੋਰ ਸ਼ਬਦ ਬੋਲਣ ਲੱਗਾ, ਕਹਿੰਦਾ ਲੋਕ ਤੈਨੂੰ ਮੂਰਖ ਆਖਦੇ ਨੇ, ਤੈਨੂੰ ਭੋਲਾ ਕਹਿੰਦੇ ਨੇ, ਮਸਤਾਨਾ ਕਹਿੰਦੇ ਨੇ, ਇਸੇ ਕਰਕੇ ਕਹਿੰਦੇ ਨੇ ਕਿਉਂਕਿ ਤੇਰੇ ਕੋਲ ਮਤ ਕੋਈ ਨਹੀਂ, ਤੂੰ ਮਤ ਤੋਂ ਵਿਹੂਣਾ ਹੈ।
ਸਵਈਆ ਛੰਦ ਇਨ ਬਾਤਨ ਕੋ ਤੂੰ ਕਿਆ ਜਾਣੈ, ਬਰੈ ਸਦਨ ਦੁਰ ਬੈਠ ਰੰਤ।
ਜਿਹੜੀਆਂ ਗੱਲਾਂ ਮੈਂ ਕਰ ਰਿਹਾ ਤੈਨੂੰ ਇਨ੍ਹਾਂ ਗੱਲਾਂ ਦਾ ਕੀ ਪਤਾ, ਤੈਨੂੰ ਇਨ੍ਹਾਂ ਬਾਤਾਂ ਦਾ ਨਹੀਂ ਪਤਾ, ਕਿਉਂਕਿ ਤੂੰ ਤਾਂ ਸਦਾ ਸਾਰਾ ਦਿਨ ਆਪਣੇ ਘਰ ਚ ਹੀ ਵੜ ਕੇ ਬੈਠਾ ਰਹਿੰਦਾ, ਬਾਹਰ ਨਿਕਲੇ, ਦੁਨੀਆਂਦਾਰੀ ਵਿਚ ਵਿਚਰੇ, ਲੋਕਾਂ ਵਿਚ ਵਿਚਰੇ, ਤਾਂ ਤੈਨੂੰ ਪਤਾ ਲੱਗੇ, ਤੈਨੂੰ ਇਨ੍ਹਾਂ ਗੱਲਾਂ ਦਾ ਕੀ ਪਤਾ, ਤੂੰ ਤਾਂ ਸਾਰਾ ਦਿਨ ਆਪਣੇ ਘਰ ਵਿਚ ਹੀ ਵੜਿਆ ਰਹਿੰਦਾ, ਘਰ ਵਿਚ ਹੀ ਬੈਠਾ ਰਹਿੰਦਾ ਹੈ।
ਸੁਮਤ ਮੰਤ ਮੈਂ ਬੋਲ ਨਾ ਆਵੇ ਤੂੰ ਇਹ ਕਾਰਜ ਕਾ ਲਖੰਤ।
ਆਪਣੇ ਘਰ ਦੇ ਵਿਚ ਵੜ ਕੇ ਘਰ ਚ ਹੀ ਬੈਠਾ ਰਹਿੰਦਾ, ਜਦੋਂ ਸਿਆਣਿਆਂ ਦੀ ਮਜਲਿਸ ਹੁੰਦੀ ਆ, ਕੋਈ ਸਿਆਣੇ ਬੰਦੇ ਇਕੱਠੇ ਹੁੰਦੇ ਨੇ, ਉਨ੍ਹਾਂ ਸਿਆਣਿਆਂ ਬੰਦਿਆਂ ਵਿਚ ਤੈਨੂੰ ਗੱਲ ਵੀ ਕਰਨੀ ਨੀ ਆਉਂਦੀ ਵੀ ਕੀ ਗੱਲ ਕਰਨੀ। ਪ੍ਰਿਥੀ ਚੰਦ ਮਹਾਂਦੇਵ ਨੂੰ ਕਹਿ ਰਿਹਾ ਕਿ ਮਹਾਂਦੇਵ ਜਦੋਂ ਸਿਆਣੇ ਬੰਦੇ ਕੁਝ ਬੈਠੇ ਹੋਣ, ਉਨ੍ਹਾਂ ਸਿਆਣਿਆਂ ਬੰਦਿਆਂ ਦੇ ਵਿਚ ਬਹਿ ਕੇ ਕੋਈ ਗੱਲ ਕਰਨੀ ਤੈਨੂੰ ਨੀ ਆਉਂਦੀ, ਤੈਨੂੰ ਕੀ ਪਤਾ ਇਸ ਕੰਮ ਦਾ, ਜਿਹੜਾ ਕੰਮ ਮੈਂ ਕਰਨਾ ਚਾਹੁੰਦਾ ਇਸ ਕੰਮ ਬਾਰੇ ਤੈਨੂੰ ਕੁਝ ਨੀ ਪਤਾ, ਇਹਦਾ ਤੈਨੂੰ ਕੋਈ ਵੀ ਇਲਮ ਤੇ ਗਿਆਨ ਨਹੀਂ।
ਜ਼ਾਹਰ ਜਿਨੋ ਜਵਾਰ ਦਿਖੇ ਨਾ ਸੋ ਕਿਨ ਹੋਵੇ ਪਰਖਨਵੰਤ।
ਜਿਹਨੂੰ ਸਾਹਮਣੇ ਪਏ ਜਵਾਹਰਾਤ ਨਜ਼ਰ ਨਾ ਆਵਣ, ਕਿ ਜਵਾਹਰਾਤ ਸਾਹਮਣੇ ਪਏ ਨੇ ਤੇ ਫਿਰ ਵੀ ਉਹਨੂੰ ਨਜ਼ਰ ਨਾ ਆਉਣ, ਤੇ ਉਹਨੂੰ ਤੁਸੀਂ ਕਿਵੇਂ ਜਾਣੋਗੇ ਵੀ ਉਹ ਪਰਖ ਕੇ ਦੱਸ ਸਕਦਾ ਵੀ ਜਵਾਹਰਾਤ ਨੇ। ਜਦੋਂ ਸਾਹਮਣੇ ਪਏ ਵੀ ਜਵਾਹਰਾਤ ਨਾ ਦਿਸਣ, ਉਹ ਕਿਵੇਂ ਪਰਖਣ ਵਾਲਾ ਹੋ ਸਕਦਾ, ਉਹ ਕਿਵੇਂ ਜਵਾਹਰਾਤਾਂ ਨੂੰ ਪਰਖ ਕੇ ਦੱਸ ਸਕਦਾ ਹੈ।
ਜਿਨ ਅਜਾਨ ਕੀ ਸੰਗਤ ਵਰਤੀ ਸੋਕਮ ਭੇਦ ਲਕੈ ਬੁਧਵੰਤ।
ਜਿਹਨੇ ਸਦਾ ਸਾਰੀ ਉਮਰ ਚ ਅਣਜਾਣ ਬੰਦਿਆਂ ਦੀ ਸੰਗਤ ਕੀਤੀ ਹੋਵੇ, ਮੂਰਖਾਂ ਦੀ ਸੰਗਤ ਕੀਤੀ ਹੋਵੇ, ਅਣਜਾਣ ਬੰਦਿਆਂ ਦੀ ਸੰਗਤ ਕੀਤੀ ਹੋਵੇ, ਉਹਨੂੰ ਕੀ ਪਤਾ ਵੀ ਸਿਆਣਿਆਂ ਦੀ ਮਤ ਕਿਹੋ ਜਿਹੀ ਹੁੰਦੀ। ਜਿਹਨੇ ਸਾਰੀ ਜ਼ਿੰਦਗੀ ਅਣਜਾਣ ਪੁਣੇ ਦੀ ਸੰਗਤ, ਅਣਜਾਣ ਲੋਕਾਂ ਦੀ ਸੰਗਤ ਕੀਤੀ ਹੋਵੇ, ਉਹ ਬੁੱਧੀਮਾਨ ਲੋਕਾਂ ਦਾ ਭੇਦ ਭਲਾ ਕਿਵੇਂ ਜਾਣ ਸਕਦਾ ਹੈ, ਉਹ ਬੁੱਧੀਮਾਨ ਲੋਕਾਂ ਦੇ ਭੇਦ ਦੇ ਉਹਨਾਂ ਦੇ ਰਹੱਸ ਨੂੰ ਨਹੀਂ ਜਾਣ ਸਕਦਾ।
ਤੁਝ ਸਾਹਮਣੇ ਕਰ ਸਤਤ ਫੁਲਾਇਓ ਗਰਭ ਧਰਤ ਯਾ ਤੇ ਮਨ ਚਾਏ।
ਮਹਾਂਦੇਵ ਤੇਰੇ ਵਰਗੇ ਕੁਝ ਕੁ ਬੰਦਿਆਂ ਨੇ ਗੁਰੂ ਅਰਜਨ ਸਾਹਿਬ ਦੀ ਉਸਤਤ ਕਰ ਕਰਕੇ ਉਹਨੂੰ ਫੁਲਾ ਛੱਡਿਆ, ਉਹ ਤੇਰੇ ਵਰਗੇ ਹੀ ਨੇ ਜਿਹੜੇ ਪੰਜ ਸੱਤ ਆਦਮੀ ਜਿਹੜੇ ਗੁਰੂ ਅਰਜਨ ਸਾਹਿਬ ਦੀ ਉਸਤਤ ਕਰਦੇ ਨੇ, ਔਰ ਉਹਨਾਂ ਦੀ ਉਸਤਤ ਕਰਕੇ ਉਹਨਾਂ ਨੂੰ ਫੁਲਾ ਦਿੱਤਾ ਹੈ, ਔਰ ਉਹ ਗਰਭ ਤੇ ਹੰਕਾਰ ਨੂੰ ਧਾਰਨ ਕਰਕੇ ਆਪਣੇ ਹਿਰਦੇ ਵਿਚ ਹੰਕਾਰੀ ਹੋਈ ਬੈਠੇ ਨੇ।
ਤੋ ਸਮੇਤ ਹੀ ਪਕੜ ਮੰਗਾਵੋ ਤਬ ਤੁਮਰੀ ਅਜ਼ਮਤ ਲੱਗ ਜਾਏ।
ਮਹਾਂਦੇਵ ਜੇ ਤੂੰ ਮੇਰਾ ਆਖਾ ਨਹੀਂ ਪਿਆ ਨਾ ਮੰਨਦਾ, ਤੇ ਕੋਈ ਗੱਲ ਨਹੀਂ, ਮੈਂ ਜਿੱਥੇ ਗੁਰੂ ਅਰਜਨ ਸਾਹਿਬ ਨੂੰ ਪਕੜ ਕੇ ਮੰਗਾਵਾਂਗਾ ਉੱਥੇ ਤੈਨੂੰ ਵੀ ਨਾਲ ਬੰਨ ਕੇ ਮੰਗਾਵਾਂਗਾ, ਤੈਨੂੰ ਵੀ ਮੈਂ ਛੱਡਣ ਨਹੀਂ ਲੱਗਾ, ਤੂੰ ਉਹਦਾ ਹਮਾਇਤੀ ਹੈ ਨਾ, ਉਹਦਾ ਪੱਖ ਪੂਰਦਾ, ਤੇਰੇ ਸਮੇਤ ਹੀ ਗੁਰੂ ਅਰਜਨ ਸਾਹਿਬ ਨੂੰ ਪਕੜ ਕੇ ਮੰਗਾਵਾਂਗਾ, ਫਿਰ ਮੈਂ ਵੇਖਾਂਗਾ ਤੇਰੀ ਅਜ਼ਮਤ ਤੇ ਤੇਰੇ ਗੁਰੂ ਦੀ ਵੀ ਅਜ਼ਮਤ ਵੇਖ ਲਵਾਂਗਾ। ਜਦੋਂ ਮੈਂ ਪਕੜ ਕੇ ਮੰਗਾਵਾਂਗਾ ਤੇ ਮੈਂ ਤੇਰੀ ਅਜ਼ਮਤ ਵੀ ਵੇਖ ਲਾਂਗਾ ਵੀ ਤੇਰੇ ਚ ਕੀ ਅਜ਼ਮਤ ਹੈ, ਤੇ ਜਿਹਨੂੰ ਤੂੰ ਆਪਣਾ ਗੁਰੂ ਮੰਨਦਾ ਕਿ ਮੇਰਾ ਛੋਟਾ ਭਰਾ ਮੇਰਾ ਗੁਰੂ ਹੈ, ਉਹਦੀ ਅਜ਼ਮਤ ਤੇ ਕਰਾਮਾਤ ਵੀ ਫਿਰ ਮੈਂ ਵੇਖ ਲਵਾਂਗਾ।
ਲਗਦੀ ਰਗ ਸਭ ਜਾਨ ਪਰੈ ਗੋ ਜਬ ਹੋਵੋ ਤੁਰਕਨ ਬਸ ਮਾਏ।
ਜਦੋਂ ਤੁਰਕਾਂ ਦੇ ਵਸ ਪਾਓਗੇ ਨਾ, ਤੁਰਕਾਂ ਨੇ ਫੜ ਕੇ ਜਦੋਂ ਤੁਹਾਨੂੰ ਕੈਦੀ ਬਣਾਇਆ, ਤੇ ਫਿਰ ਪਤਾ ਲੱਗੇਗਾ ਮਹਾਂਦੇਵ ਤੈਨੂੰ ਕਿ ਵੱਡਾ ਕੌਣ ਹੈ ਤੇ ਛੋਟਾ ਕੌਣ ਹੈ। ਹੁਣ ਤਾਂ ਤੂੰ ਗੁਰੂ ਅਰਜਨ ਸਾਹਿਬ ਨੂੰ ਕਹਿਣਾ ਨਾ ਵੀ ਉਹ ਵੱਡਾ ਹੈ, ਉਹਦੀ ਗੁਰਿਆਈ ਵੱਡੀ ਹੈ, ਭਾਵੇਂ ਉਮਰ ਕਰਕੇ ਛੋਟਾ ਪਰ ਉਹ ਵੱਡਾ ਹੈ। ਪਰ ਜਦੋਂ ਮੈਂ ਤੁਹਾਨੂੰ ਤੁਰਕਾਂ ਦੇ ਵਸ ਕਰਾਵਾਂਗਾ, ਤੁਰਕਾਂ ਦੇ ਵਸ ਤੁਸੀਂ ਪਵੋਗੇ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਕੌਣ ਵੱਡਾ ਤੇ ਕੌਣ ਛੋਟਾ ਹੈ।
ਮਾਨੈ ਕੌਣ ਕਰੋ ਕਬ ਤੇਰੋ ਇਸ ਮੈਂ ਰੰਚਕ ਵੀ ਮਤ ਨਾਏ।
ਤੇ ਤੇਰਾ ਕਹਿਣਾ ਕੌਣ ਮੰਨੇਗਾ? ਮਹਾਦੇਵ ਤੂੰ ਕਹਿਣਾ ਮੈਂ ਤੇਰਾ ਆਖੇ ਲੱਗਾ, ਤੇਰਾ ਕਹਿਣਾ ਮੰਨਾ, ਤੇਰਾ ਕਹਿਣਾ ਕੌਣ ਮੰਨੇਗਾ? ਤੇਰੇ ਵਿਚ ਤਾਂ ਥੋੜੀ ਜਿੰਨੀ ਵੀ ਮਤ ਕੋਈ ਨੀ, ਤੈਨੂੰ ਤਾਂ ਪਹਿਲਾਂ ਹੀ ਲੋਕ ਕਹਿੰਦੇ ਨੇ ਵੀ ਇਹ ਮੂਰਖ ਹੈ, ਭੋਲਾ, ਤੈਨੂੰ ਤਾਂ ਮਤ ਹੈ ਹੀ ਨਹੀਂ। ਤੇ ਮੈਂ ਤੇਰੀ ਗੱਲ ਮੰਨਾ, ਮੈਂ ਏਡਾ ਸਿਆਣਾ, ਮੈਂ ਏਡਾ ਚਤਰ, ਮੈਂ ਲੋਕਾਂ ਦੇ ਵਿਚ ਬਹਿਣ ਉੱਠਣ ਵਾਲਾ, ਨਵਾਬਾਂ ਦੇ ਨਾਲ ਮੇਰੀ ਮਿੱਤਰਤਾ, ਤੇ ਮੈਂ ਤੇਰੀ ਕਈ ਗੱਲ ਮੰਨਾਗਾ, ਤੇਰਾ ਕਿਹਾ ਭਲਾ ਮੈਂ ਕਿਵੇਂ ਮੰਨਾਗਾ? ਤੇਰੇ ਵਿਚ ਤਾਂ ਅੱਗੇ ਰੰਚਕ ਭਰ ਵੀ ਮਤ ਕੋਈ ਨਹੀਂ।
ਉੱਠ ਅਬ ਜਾਓ ਨਿਕਟ ਨੈ ਬੈਠੋ ਸੱਚ ਕੀ ਬਾਤ ਸੁਣੋ ਨੈ ਕਾਨ।
ਉੱਠ ਜਾ ਇੱਥੋਂ ਮੇਰੇ ਕੋਲੋਂ। ਪ੍ਰਿਥੀ ਚੰਦ ਗੁੱਸੇ ਵਿਚ ਆ ਕੇ ਕਹਿੰਦਾ ਮਹਾਦੇਵ ਨੂੰ, ਉੱਠ ਜਾ ਮਹਾਦੇਵ ਇੱਥੋਂ ਮੇਰੇ ਕੋਲ ਉੱਠ ਕੇ ਚਲਾ ਜਾ, ਤੇਰੇ ਵਰਗੇ ਮੂਰਖ ਦੀ ਗੱਲ ਮੈਂ ਮੰਨਾਗਾ? ਮੈਂ ਏਡਾ ਸਿਆਣਾ ਚਤਰ ਬੁੱਧੀਮਾਨ ਹਾਂ, ਤੇ ਤੇਰੇ ਜੇ ਮੂਰਖ ਦੀ ਗੱਲ ਮੈਂ ਭਲਾ ਕਿਉਂ ਮੰਨਾ? ਉੱਠ ਜਾ ਇੱਥੋਂ ਮੇਰੇ ਕੋਲ ਉੱਠ ਕੇ ਚਲਾ ਜਾ, ਮੈਂ ਤੇਰੇ ਮੂਰਖ ਦੀ ਗੱਲ ਨਹੀਂ ਸੁਣਨੀ।
ਜਸ ਦਰੋਹੀ ਅਰਜਨ ਹੈ ਮੇਰੋ ਸੱਸ ਤੂੰ ਹੈ ਅਬਲੀਨ ਪਛਾਣ।
ਇਹੋ ਜਿਹਾ ਦੁਸ਼ਮਣ ਗੁਰੂ ਅਰਜਨ ਦੇਵ ਹੈ ਨਾ ਮੇਰਾ, ਉਹੋ ਜਿਹਾ ਅੱਜ ਤੋਂ ਬਾਅਦ ਤੂੰ ਵੀ ਮੇਰਾ ਦੁਸ਼ਮਣ। ਮੈਂ ਜਾਣ ਲਿਆ ਵੀ ਤੂੰ ਵੀ ਮੇਰਾ ਦੁਸ਼ਮਣ ਹੀ ਆ, ਤੂੰ ਮੇਰਾ ਹਮਾਇਤੀ ਨਹੀਂ ਹੈ। ਜਿਹੋ ਜਿਹਾ ਦੁਸ਼ਮਣ ਗੁਰੂ ਅਰਜਨ ਦੇਵ, ਉਹੋ ਜਿਹਾ ਹੀ ਦੁਸ਼ਮਣ ਤੂੰ ਹੈ ਮੇਰਾ, ਇਸ ਕਰਕੇ ਤੂੰ ਵੀ ਮੇਰਾ ਅੱਜ ਤੋਂ ਬਾਅਦ ਦੁਸ਼ਮਣ ਹੈ, ਮੇਰੇ ਕੋਲੋਂ ਉੱਠ ਕੇ ਇੱਥੋਂ ਚਲਾ ਜਾ।
ਮੈਂ ਹਿਤ ਕਰੋ ਅਜਾਨ ਨਾ ਜਾਣੈ ਜਿਮ ਪਸ਼ੂ ਕੈ ਪਤ ਭੁਖਨ ਠਾ।
ਮੈਂ ਤੇਰੇ ਨਾਲ ਹਿੱਤ ਕਰ ਰਿਹਾ ਵੀ ਚਲੋ ਮੇਰਾ ਛੋਟਾ ਭਰਾ ਹੈ, ਮੈਂ ਇਹਦਾ ਭਲਾ ਸੋਚਾਂ। ਮੈਂ ਤੇਰੇ ਨਾਲ ਹਿੱਤ ਕਰ ਰਿਹਾ ਤੇ ਤੂੰ ਆਪਣਾ ਹਿੱਤ ਸਮਝਦਾ ਨਹੀਂ, ਤੂੰ ਅਣਜਾਣ ਜਾਣਦਾ ਹੀ ਨਹੀਂ ਪਿਆ ਵੀ ਮੈਂ ਤੇਰਾ ਹਿੱਤ ਕਰ ਰਿਹਾ। ਉਹ ਗੱਲ ਹੋਈ ਜਿਵੇਂ ਕਿਸੇ ਜਾਨਵਰ ਨੂੰ, ਕਿਸੇ ਪਸ਼ੂ ਨੂੰ ਕੋਈ ਵਧੀਆ ਕੱਪੜੇ ਪਾਵੇ ਜਾਂ ਪਸ਼ੂ ਨੂੰ ਸੋਹਣੇ ਗਹਿਣੇ ਪਾਵੇ, ਉਹਦੇ ਗਲ ਦੇ ਵਿਚ ਸੋਹਣੇ ਹਾਰ ਸ਼ਿੰਗਾਰ ਉਸ ਪਸ਼ੂ ਦੇ ਜਾਨਵਰ ਦੇ ਕਰੇ, ਤੇ ਸੁੰਦਰ ਕੱਪੜੇ ਉਸ ਪਸ਼ੂ ਦੇ ਜਾਨਵਰ ਦੇ ਪਾਵੇ।
ਉਲਟੋ ਸ਼ਿੰਗਨ ਚੈ ਤੁਜ ਬਾਮਨ ਮੈਂ ਤੁਝ ਜਾਣਿਓ ਕਿਸੇ ਸਮਾਨ।
ਤੇ ਅੱਗੋਂ ਉਹ ਪਸ਼ੂ ਜਿਹੜਾ ਉਹਦੇ ਕੱਪੜੇ ਪਾਉਂਦਾ, ਵਧੀਆ ਸ਼ਿੰਗਾਰ ਕਰਦਾ, ਉਹਨੂੰ ਗਹਿਣੇ ਪਾਉਂਦਾ, ਤੇ ਉਹ ਪਸ਼ੂ ਉਲਟਾ ਆਪਣੇ ਸਿੰਘ ਚਬਾਉਂਦਾ ਉਹਨੂੰ ਆਪਣੇ ਕੱਪੜੇ ਪਾਉਣ ਵਾਲੇ, ਵੀ ਇਹ ਮੇਰੇ ਤੇ ਕੱਪੜੇ ਕਿਉਂ ਪਿਆ ਪਾਉਂਦਾ। ਹੁਣ ਉਹ ਕੱਪੜੇ ਵਸਤਰ ਪਾਉਣ ਵਾਲਾ ਤਾਂ ਪਸ਼ੂ ਨੂੰ ਸ਼ਿੰਗਾਰਦਾ, ਪਰ ਜਿਹੜਾ ਪਸ਼ੂ ਅਣਜਾਣ ਹੈ ਉਹ ਕੀ ਕਰਦਾ ਵੀ ਆਪਣੇ ਆਪ ਨੂੰ ਕੱਪੜੇ ਜਾਂ ਹਾਰ ਪਵਾਉਣ ਵਾਲਿਆਂ ਦੇ ਸਿੰਘ ਚਬਾਉਂਦਾ। ਉਹੀ ਹਾਲਤ ਤੇਰੀ ਹੈ, ਮੈਂ ਤੇਰਾ ਭਲਾ ਸੋਚਦਾ, ਤੇਰਾ ਹਿੱਤ ਸੋਚ ਕੇ ਤੇਰੇ ਭਲੇ ਦੀਆਂ ਗੱਲਾਂ ਕਰਦਾ, ਤੇ ਤੂੰ ਅੱਗੋਂ ਪਸ਼ੂਆਂ ਵਾਂਗੂ ਜਾਨਵਰਾਂ ਵਾਂਗੂ ਮੇਰੇ ਸਿੰਘ ਚੋਭਦਾ, ਉਲਟਾ ਮੈਨੂੰ ਹੀ ਭੈੜੇ ਬੋਲ ਬੋਲਦਾ।
ਮਹਾਦੇਵ ਨੇ ਪਨਿਓ ਬਾਕ ਤਵ ਸ੍ਰੀ ਅਰਜਨ ਪੱਖੀ ਇਮ ਜਾਨ।
ਜਦੋਂ ਪ੍ਰਿਥੀ ਚੰਦ ਨੇ ਗੱਲਾਂ ਕਹੀਆਂ ਨਾ, ਤੇ ਸੁਣ ਕੇ ਬਾਬਾ ਮਹਾਦੇਵ ਜੀ ਫਿਰ ਬੋਲੇ, ਕਹਿੰਦੇ ਪ੍ਰਿਥੀ ਚੰਦ, ਜੇ ਤੂੰ ਮੈਨੂੰ ਗੁਰੂ ਅਰਜਨ ਸਾਹਿਬ ਦਾ ਪੱਖੀ ਸਮਝਦਾ ਨਾ ਕਿ ਮੈਂ ਉਹਨਾਂ ਦਾ ਪੱਖੀ ਆਂ, ਤੇ ਇਹਦੇ ਚ ਕੋਈ ਦੋ ਰਾਏ ਨਹੀਂ, ਮੈਂ ਗੁਰੂ ਅਰਜਨ ਸਾਹਿਬ ਦਾ ਹੀ ਪੱਖੀ ਆਂ, ਮੈਂ ਉਹਨਾਂ ਦੇ ਪੱਖ ਚ ਖਲੋਤਾ, ਮੈਂ ਉਹਨਾਂ ਦੇ ਪੱਖ ਚ ਨਹੀਂ ਕਹਿ ਸਕਦਾ, ਉਹ ਮੇਰੇ ਪੱਖ ਚ ਖੜੇ ਨੇ, ਕਿਉਂਕਿ ਗੁਰੂ ਆਪਣੇ ਸੇਵਕ ਵੱਲ ਹੁੰਦਾ ਹੈ, ਤੇ ਮੇਰੇ ਵੱਲ ਮੇਰੇ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ, ਮੈਂ ਉਹਨਾਂ ਦਾ ਪੱਖੀ ਆ, ਇਹ ਤੂੰ ਜਾਣ ਲੈ।
ਸ੍ਰੀ ਗੁਰ ਨੇ ਗੁਰ ਤਾ ਜਬ ਦੀਨਸ ਸਭ ਸੰਗ ਆ ਗਿਆ ਕੀਨ ਬਖਾਨ।
ਜਦੋਂ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰਤਾ ਗੱਦੀ ਦਿੱਤੀ ਸੀ, ਉਸ ਸਮੇਂ ਪਿਤਾ ਗੁਰੂ ਰਾਮਦਾਸ ਜੀ ਨੇ ਸਾਰਿਆਂ ਨੂੰ ਆਗਿਆ ਕੀਤੀ, ਮੈਂ ਵੀ ਬੈਠਾ ਸੀ ਉੱਥੇ, ਹੋਰ ਵੀ ਜਿੰਨੇ ਬੈਠੇ ਸਨ, ਸਭ ਨੂੰ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਗਿਆ ਕੀਤੀ ਸੀ।
ਚਰਨ ਪਰੋ ਅਨਸਾਰ ਰਹੋ ਇਨ ਹਮਨੇ ਹੀ ਤਬਲੀਨ ਸਮਾ।
ਉਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਨੇ ਪਿਤਾ ਜੀ ਨੇ ਕਿਹਾ ਸੀ ਕਿ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਮੱਥਾ ਟੇਕੋ, ਇਨ੍ਹਾਂ ਦੇ ਚਰਨੀ ਪਵੋ, ਇਨ੍ਹਾਂ ਨੂੰ ਨਮਸਕਾਰ ਕਰੋ ਤੇ ਇਨ੍ਹਾਂ ਦੇ ਅਨੁਸਾਰ ਹੋ ਕੇ ਰਹਿਣਾ। ਤੇ ਜਦੋਂ ਪਿਤਾ ਜੀ ਨੇ ਗੱਲ ਕਹੀ ਸੀ, ਉਸੇ ਦਿਨ ਹੀ ਅਸੀਂ ਪਿਤਾ ਜੀ ਦਾ ਹੁਕਮ ਸਤ ਕਰਕੇ ਮੰਨ ਲਿਆ ਸੀ, ਉਸੇ ਦਿਨ ਹੀ ਪਿਤਾ ਜੀ ਦੀ ਆਗਿਆ ਨੂੰ ਉਸੇ ਵਕਤ ਅਸੀਂ ਸਤ ਕਰਕੇ ਮੰਨ ਕੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਮੱਥਾ ਟੇਕਿਆ।
ਪਿਤ ਗੁਰ ਹਰ ਅਵਤਾਰ ਸੰਤ ਮਨ ਹਮ ਨਾ ਹਟਾਵੇ ਤੋ ਸਮਾਨ।
ਸਾਡੇ ਪਿਤਾ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਰੀ ਦਾ ਅਵਤਾਰ ਸਨ। ਜਿੱਥੇ ਉਹ ਅਕਾਲ ਪੁਰਖ ਦਾ ਅਵਤਾਰ ਸਨ ਉਥੇ ਪੂਰਨ ਸੰਤ ਮਨ ਬਿਰਤੀ ਸਾ, ਉਨ੍ਹਾਂ ਦੇ ਮਨ ਦੀ ਬਿਰਤੀ ਸੰਤਾਂ ਵਾਲੀ ਸਾਧੂਆਂ ਵਾਲੀ ਸੀ। ਉਨ੍ਹਾਂ ਦਾ ਕਿਹਾ ਹੋਇਆ ਬਚਨ ਮੈਂ ਨਹੀਂ ਮੋੜ ਸਕਦਾ। ਜੋ ਪਿਤਾ ਗੁਰੂ ਰਾਮਦਾਸ ਸਾਹਿਬ ਨੇ ਬਚਨ ਕੀਤੇ ਉਨ੍ਹਾਂ ਦੇ ਕਹੇ ਹੋਏ ਬਚਨ ਨੂੰ ਮੈਂ ਨਹੀਂ ਮੋੜ ਸਕਦਾ।
ਆਸਮਾਨ ਕੋ ਬਾਨ ਪ੍ਰਹਾਰੈ ਉਲਟ ਲਗੈ ਤਿਸੂ ਕੋ ਆਏ।
ਉਹ ਗੱਲ ਹੋਈ ਕਿ ਜੇ ਬੰਦਾ ਕੋਈ ਅਸਮਾਨ ਵਾਲੇ ਪਾਸੇ ਨੂੰ ਤੀਰ ਕਰਕੇ ਤੀਰ ਚਲਾਉਂਦਾ ਨਾ, ਤੇ ਉਹ ਤੀਰ ਉਲਟਾ ਉਸੇ ਦੇ ਆ ਕੇ ਲੱਗਦਾ ਜਿਹੜਾ ਆਕਾਸ਼ ਵੱਲ ਮੂੰਹ ਕਰਕੇ ਤੀਰ ਨੂੰ ਚਲਾਉਂਦਾ। ਸਰ ਸੰਧੇ ਆਗਾਸ ਕੋ ਕਿਉਂ ਕੌਣ ਪਹੁੰਚਾ ਬਾਣ। ਜੇ ਆਕਾਸ਼ ਵਾਲੇ ਪਾਸੇ ਨੂੰ ਕੋਈ ਤੀਰ ਚਲਾਉਂਦਾ ਤੇ ਉਲਟਾ ਉਹ ਤੀਰ ਉਸੇ ਦੇ ਆ ਕੇ ਵੱਜਦਾ ਜਿਹੜਾ ਚਲਾਉਂਦਾ ਹੈ।
ਸੈਲਨ ਸਾਥ ਮਾਚ ਜੋ ਮਾਰੈ ਭਗਨ ਹੋਏ ਸਿਰ ਕਛਨਾ ਬਸਾਏ।
ਹੁਣ ਪਹਾੜ ਦੇ ਨਾਲ ਜਾ ਕੇ ਕੋਈ ਮੱਥਾ ਮਾਰੇ ਆਪਣਾ ਤੇ ਮੱਥਾ ਮਾਰ ਕੇ ਟੱਕਰ ਮਾਰ ਕੇ ਆਖੇ ਮੈਂ ਪਹਾੜ ਨੂੰ ਤੋੜ ਦਿਆਂ ਤੇ ਪਹਾੜ ਦਾ ਨੀ ਕੁਝ ਵਿਗੜਦਾ, ਸਗੋਂ ਮੱਥਾ ਮਾਰਨ ਵਾਲੇ ਦਾ ਮੱਥਾ ਹੀ ਟੁੱਟਦਾ। ਮੱਥਾ ਮਾਰਨ ਵਾਲੇ ਦਾ ਮੱਥਾ ਹੀ ਭੱਜਿਆ ਭੱਜ ਜਾਂਦਾ ਹੈ, ਪਰ ਪਹਾੜ ਦਾ ਕੁਝ ਨੀ ਵਿਗੜਦਾ, ਪਹਾੜ ਤੇ ਕੋਈ ਵਸ ਨਹੀਂ ਚੱਲਦਾ।
ਸ਼ੇਰ ਸਰਪ ਕੇ ਦਸਨ ਗਏ ਜੋ ਪਾਵਕ ਜਲ ਹੱਥ ਦੇ ਪਾਏ।
ਸ਼ੇਰ ਦੇ ਮੂੰਹ ਵਿਚ ਦੰਦਾਂ ਨੂੰ ਕੋਈ ਹੱਥ ਪਾਣਾ ਚਾਹੇ ਜਾਂ ਸੱਪ ਦੇ ਮੂੰਹ ਦੇ ਦੰਦਾਂ ਨੂੰ ਹੱਥ ਕੋਈ ਪਾਵੇ ਤੇ ਕਹੇ ਮੈਂ ਬਚ ਜਾਵਾਂ, ਉਹ ਬਚ ਨਹੀਂ ਸਕਦਾ। ਜੇ ਬਲਦੀ ਅੱਗ ਦੇ ਵਿਚ ਕੋਈ ਹੱਥ ਪਾ ਕੇ ਚਾਹੇ ਕਿ ਮੈਂ ਬਚ ਜਾਵਾਂ ਤੇ ਉਹ ਵੀ ਨਹੀਂ ਬਚ ਸਕਦਾ। ਕਿਸੇ ਪ੍ਰਕਾਰ ਦੇ ਨਾਲ
ਬਾਹਨ ਬਾਂਦੇ ਸੰਗ ਗਰੀਬ ਕੇ ਤਰਬੂ ਚਹਿ ਭੁਜਨ ਬਲ ਲਾਏ।
ਆਪਣੇ ਗਲ ਵਿਚ ਪੱਥਰਾਂ ਦਾ ਭਾਰ ਬੰਨ ਲਵੇ ਤੇ ਗਲ ਵਿਚ ਪੱਥਰਾਂ ਦਾ ਭਾਰ ਬੰਨ ਕੇ ਮੁੜ ਕੇ ਬਾਹਾਂ ਨਾਲ ਆਖੇ ਵੀ ਮੈਂ ਤਰ ਕੇ ਪਾਰ ਲੰਘ ਜਾਵਾਂ, ਉਹ ਕਿਵੇਂ ਤਰ ਸਕਦਾ। ਗਲ ਵਿਚ ਪੱਥਰਾਂ ਦਾ ਵਜਨ ਵੱਧਾ ਹੋਵੇ ਤੇ ਫਿਰ ਆਪਣੀਆਂ ਬਾਹਾਂ ਦੇ ਨਾਲ ਤਰ ਕੇ ਜਾਣਾ ਚਾਹੇ, ਆਪਣੀਆਂ ਬਾਹਾਂ ਦੇ ਬਲ ਨੂੰ ਜਿੰਨਾ ਮਰਜ਼ੀ ਲਾ ਲਵੇ ਫਿਰ ਉਹ ਤਰ ਨਹੀਂ ਸਕਦਾ।
ਕਿਮ ਤੇਰੋ ਬਿਰਤਾ ਤੂੰ ਸੁਜਨੀਅਤ ਯਾਂ ਤੇ ਕਰ ਵਿਚਾਰ ਬਚ ਮਾਂ।
ਇਹ ਪ੍ਰਿਥੀ ਚੰਦ ਉਹੀ ਹਾਲਤ ਤੇਰੀ ਹੈ, ਤੂੰ ਪਹਾੜ ਦੇ ਨਾਲ ਮੱਥਾ ਲਾ ਰਿਹਾ ਤੇ ਪਹਾੜ ਨਾਲ ਮੱਥਾ ਲਾ ਕੇ ਤੇਰਾ ਮੱਥਾ ਤਾਂ ਟੁੱਟ ਜਾਏਗਾ ਪਰ ਪਹਾੜ ਦਾ ਕੁਝ ਨਹੀਂ ਵਿਗੜਨਾ। ਤੂੰ ਸ਼ੇਰ ਦੇ ਦੰਦਾਂ ਨੂੰ ਹੱਥ ਪਾ ਰਿਹਾ ਤੇਰਾ ਨੁਕਸਾਨ ਹੋਵੇਗਾ, ਤੂੰ ਬਲਦੀ ਅੱਗ ਵਿਚ ਹੱਥ ਪਾ ਰਿਹਾ ਤੇਰਾ ਹੱਥ ਹੀ ਜਲਣਾ, ਉਹ ਹਾਲਤ ਤੇਰੀ ਹੈ। ਇਸ ਕਰਕੇ ਤੇਰੀ ਇਸ ਹਾਲਤ ਨੂੰ ਵੇਖ ਕੇ ਮੈਂ ਕਹਿ ਰਿਹਾ ਤੂੰ ਆਪਣੇ ਮਨ ਦੀ ਹਾਲੇ ਵੀ ਵਿਚਾਰ ਨੂੰ ਵਿਚਾਰ ਲੈ। ਇਸ ਗੱਲ ਨੂੰ ਜੋ ਮੈਂ ਕਹਿ ਰਿਹਾ ਇਸ ਦੇ ਵਿਚਾਰ ਕਰਕੇ ਮੇਰਾ ਬਚਨ ਮੰਨ ਲੈ।
ਸ਼੍ਰੀ ਗੁਰੂ ਪਿਤ ਕੇ ਬਾਕ ਅਟਲ ਰਹਿ ਜਿਸ ਕਿਤੇ ਤੂੰ ਭਾਵੇਂ ਹਾਨ।
ਪਿਤਾ ਗੁਰੂ ਰਾਮਦਾਸ ਸਾਹਿਬ ਦੇ ਜਿਹੜੇ ਬਚਨ ਨੇ ਉਹ ਤਾਂ ਅਟਲ ਰਹਿਣੇ ਨੇ। ਉਨ੍ਹਾਂ ਨੇ ਬਚਨ ਕੀਤੇ ਨੇ ਕਿ ਗੁਰੂ ਗੁਰੂ ਅਰਜਨ ਸਾਹਿਬ ਨੇ, ਇਸ ਕਰਕੇ ਉਨ੍ਹਾਂ ਦੇ ਬਚਨ ਤਾਂ ਜਿੱਤ ਕੇ ਤਾਂ ਹਰ ਪਾਸੇ ਅਟਲ ਹੀ ਰਹਿਣੇ ਨੇ। ਤੂੰ ਜਿੱਥੇ ਕਿੱਥੇ ਜਾਏਗਾ ਤੇਰਾ ਨੁਕਸਾਨ ਹੋਵੇਗਾ, ਤੇਰੀ ਹਾਨੀ ਹੋਵੇਗੀ, ਲੋਕ ਤੈਨੂੰ ਹੀ ਮਾੜਾ ਕਹਿਣਗੇ, ਤੇਰੀ ਨਿੰਦਾ ਕਰਨਗੇ, ਪਰ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਨੂੰ ਕੋਈ ਨਹੀਂ ਉਲਟਾ ਸਕਦਾ, ਉਨ੍ਹਾਂ ਦੇ ਬਚਨਾਂ ਨੂੰ ਕੋਈ ਨਹੀਂ ਟਾਲ ਸਕਦਾ।
ਆਪਣੋ ਹਿਤ ਲਕ ਸੁਤ ਬੰਤਾ ਜੁਤ ਬਸੋ ਸੁਨਿਤ ਕਿਤ ਆਨੰਦ ਠਾਨ।
ਤੂੰ ਆਪਣਾ ਹਿੱਤ ਜਾਣ ਕਰਕੇ ਸਮਝ ਲੈ ਇਸ ਗੱਲ ਨੂੰ, ਜੇ ਤੂੰ ਆਪਣਾ ਹਿੱਤ ਚਾਹੁੰਦਾ, ਆਪਣਾ ਭਲਾ ਚਾਹੁੰਦਾ, ਆਪਣੀ ਘਰਵਾਲੀ ਸਮੇਤ, ਆਪਣੇ ਬੱਚਿਆਂ ਸਮੇਤ, ਤੇ ਇੱਥੇ ਹੀ ਨਗਰ ਵਿਚ ਰਹਿ ਕੇ ਆਪਣੇ ਘਰ ਵਿਚ ਵਸ, ਤੈਨੂੰ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਲੱਗੀ, ਇੱਥੇ ਕਿਸੇ ਪ੍ਰਕਾਰ ਦਾ ਤੈਨੂੰ ਘਾਟਾ ਨਹੀਂ ਰਹਿਣ ਲੱਗਾ, ਆਪਣੇ ਘਰ ਦੇ ਵਿਚ ਆਪਣੀ ਘਰਵਾਲੀ ਤੇ ਬੱਚਿਆਂ ਸਮੇਤ ਆਨੰਦ ਸਹਿਤ ਵਸਣਾ ਕਰ।
ਮੇਲ ਕਰੋ ਨੇ ਆਪ ਜਸ ਪਾਓ ਹਰ ਖੋ ਹੇਰ ਲਖੋ ਪਿਤ ਬਾਨ।
ਜੇ ਤੂੰ ਜਾ ਕੇ ਬਾਦਸ਼ਾਹ ਨਾਲ ਮੇਲ ਕਰੇਗਾ ਤੇ ਬਾਦਸ਼ਾਹ ਨਾਲ ਮੇਲ ਕਰਕੇ ਤੈਨੂੰ ਆਪਜਾਸ ਹੀ ਮਿਲੇਗਾ, ਨਿੰਦਾ ਹੀ ਮਿਲੇਗੀ, ਖੋਟਾ ਕੰਮ ਤੇਰਾ ਪ੍ਰਗਟ ਹੋ ਕੇ ਸਾਹਮਣੇ ਆਵੇਗਾ, ਲੋਕ ਤੇਰੀ ਖੋਟ ਦੀ ਨਿੰਦਾ ਕਰਨਗੇ, ਸਾਰੇ ਸੰਸਾਰ ਚ ਤੇਰਾ ਆਪਜਸ ਹੋਵੇਗਾ। ਇਸ ਕਰਕੇ ਤੂੰ ਗੁਰੂ ਅਰਜਨ ਸਾਹਿਬ ਦਾ ਸਤਿਕਾਰ ਕਰ ਕਿ ਉਨ੍ਹਾਂ ਨੂੰ ਪਿਤਾ ਦੇ ਸਥਾਨ ਤੇ ਬੈਠਾ ਜਾਣ ਕੇ ਉਹ ਪਿਤਾ ਗੁਰੂ ਰਾਮਦਾਸ ਸਾਹਿਬ ਦੀ ਗੱਦੀ ਤੇ ਬੈਠੇ ਨੇ। ਪਿਤਾ ਦੇ ਸਮਾਨ ਉਹਨਾਂ ਨੂੰ ਗੱਦੀ ਤੇ ਬੈਠਾ ਜਾਣ ਕੇ ਉਹਨਾਂ ਦਾ ਸਤਿਕਾਰ ਕਰ ਔਰ ਆਪਣੇ ਮਨ ਚ ਖੁਸ਼ੀ ਕਰ।
ਪ੍ਰਿਥੀਆ ਤਨੈ ਪਯੋ ਮਸਚਾਨਾ ਜਿਮ ਬਾਲਕ ਬੈ ਤਿਮ ਅਨਜਾਨ।
ਮਹਾਦੇਵ ਜੀ ਨੇ ਜਦੋਂ ਇਹ ਗੱਲ ਕਹੀ ਸੁਣ ਕੇ ਪ੍ਰਿਥੀਆ ਕਹਿੰਦਾ ਵੀ ਤੂੰ ਕਿਹੋ ਜਿਹੀਆਂ ਅਣਜਾਣ ਪੁਣੇ ਵਾਲੀਆਂ ਗੱਲਾਂ ਕਰਦਾ, ਤੂੰ ਤਾਂ ਪਯੋ ਮਸਤਾਨਾ ਮਸਤਾਨਾ ਜਿਵੇਂ ਇੱਕ ਬੱਚਾ ਅਣਜਾਣ ਹੁੰਦਾ, ਉਹਨੂੰ ਇਹ ਨਹੀਂ ਪਤਾ ਵੀ ਮੈਂ ਕੀ ਗੱਲ ਕਰਨੀ ਆ ਕੀ ਨਹੀਂ ਕਰਨੀ, ਉਸ ਬੱਚੇ ਦੇ ਵਾਂਗਰ ਤੂੰ ਇਹ ਗੱਲਾਂ ਕਰ ਰਿਹਾ। ਬੱਚਿਆਂ ਵਾਂਗੂ ਤੇਰੀ ਮੱਤ ਹੈ, ਬੱਚਿਆਂ ਵਾਂਗੂ ਤੂੰ ਬਿਲਕੁਲ ਮਸਤਾਨਾ ਹੈ ਅਣਜਾਣ ਹੈ।
ਜੋ ਮੁਜਦਾ ਹੈ ਕਹਿ ਬਚਤੈ ਤੂੰ ਚਹਿ ਰਹੋ ਇਸ ਦਾਸ ਸਮਾਨ।
ਜਿਹੜੀਆਂ ਗੱਲਾਂ ਮੈਨੂੰ ਸਾੜਦੀਆਂ ਨੇ, ਜਿਹੜੀਆਂ ਗੱਲਾਂ ਮੇਰੀ ਛਾਤੀ ਨੂੰ ਦੋਂਦੀਆਂ ਨੇ, ਉਹ ਗੱਲਾਂ ਤੂੰ ਕਰ ਰਿਹਾ ਆਪਣੇ ਮੂੰਹ ਤੋਂ, ਤੇ ਮੈਨੂੰ ਕਹਿ ਕੇ ਬਣਾਉਣਾ ਚਾਹੁੰਦਾ ਉਹਦਾ ਦਾਸ ਜਿਹੜਾ ਮੇਰਾ ਦੁਸ਼ਮਣ ਹੈ ਉਹਨੂੰ ਮੇਰਾ ਉਹਨਾਂ ਦਾ ਮੈਨੂੰ ਦਾਸ ਬਣਾਉਣਾ ਚਾਹੁੰਦਾ ਕਿ ਮੈਂ ਉਹਨਾਂ ਦਾ ਦਾਸ ਤੇ ਨੌਕਰ ਬਣ ਕੇ ਰਹਾਂ, ਇਹ ਕਿਵੇਂ ਹੋ ਸਕਦਾ ਹੈ?
ਮੈਂ ਨਹਿ ਮੂਰਖ ਕਰੋ ਯਤਨ ਅਵ ਗੁਰਤਾ ਲੈਓ ਛੀਨ ਮਾਂ।
ਮਹਾਦੇਵ ਤੂੰ ਤਾਂ ਮੂਰਖ ਹੈ ਪਰ ਮੈਂ ਮੂਰਖ ਥੋੜੀ ਹਾਂ ਕਿ ਮੈਂ ਮੂਰਖ ਬਣ ਕੇ ਤੇਰੀ ਗੱਲ ਮੰਨ ਲਵਾਂ ਤੇ ਮੈਂ ਗੁਰੂ ਅਰਜਨ ਸਾਹਿਬ ਦਾ ਦਾਸ ਬਣ ਕੇ ਰਹਾਂ, ਇਹ ਨਹੀਂ ਹੋ ਸਕਦਾ। ਮੈਂ ਤਾਂ ਹੁਣ ਉਹਨਾਂ ਕੋਲੋਂ ਗੁਰਤਾ ਗੱਦੀ ਖੋਵਾਂਗਾ ਔਰ ਗੁਰਤਾ ਗੱਦੀ ਖੋ ਕੇ ਉਹਦਾ ਮਾਲਕ ਬਣਾਂਗਾ।
ਰਹੋ ਇਕਾਕੀ ਤੁਮ ਹੋਏ ਦੋਨੋਂ ਕਰੋ ਉਪਾਉ ਹੋ ਗਏ ਹਾਨ।
ਔਰ ਤੁਸੀਂ ਦੋਵੇਂ ਇਕੱਲੇ ਰਹਿ ਜਾਓਗੇ ਤੇ ਮੈਂ ਇਕੱਲਾ ਰਹਿ ਕੇ ਆਪਣਾ ਕੰਮ ਕਰਾਂਗਾ, ਉਪਾਅ ਕਰਾਂਗਾ, ਇਹੋ ਜਿਹਾ ਉਪਾਅ ਕਰਾਂਗਾ ਕਿ ਤੁਹਾਡਾ ਨੁਕਸਾਨ ਹੋਵੇ। ਗੁਰੂ ਅਰਜਨ ਦੇਵ ਦਾ ਔਰ ਮਹਾਦੇਵ ਤੂੰ ਵੀ ਉਹਨਾਂ ਦਾ ਹਮਾਇਤੀ ਹੈ, ਤੈਨੂੰ ਵੀ ਮੈਂ ਉਹਨਾਂ ਦੇ ਬਰਾਬਰ ਹੀ ਸਮਝਾਂਗਾ, ਅੱਜ ਤੋਂ ਬਾਅਦ ਤੂੰ ਵੀ ਮੇਰਾ ਦੁਸ਼ਮਣ ਹੀ ਹੈ, ਤੁਹਾਡਾ ਦੋਵਾਂ ਦਾ ਨੁਕਸਾਨ ਹੋਵੇਗਾ, ਮੈਂ ਇਕੱਲਾ ਰਹਿ ਕੇ ਉਪਾਅ ਕਰਾਂਗਾ।
ਮਹਾਦੇਵ ਕਹਿ ਨਿਜ ਹਿਤ ਕੋ ਲੈ ਪਰ ਉਪਾਏ ਮਿਲ ਬਸੋ ਸੁਖੈ।
ਮਹਾਦੇਵ ਜੀ ਕਹਿੰਦੇ ਪ੍ਰਿਥੀ ਚੰਦ ਹੱਠ ਨਾ ਕਰ, ਆਪਣਾ ਹਿੱਤ ਸਮਝ ਲੈ, ਤੇਰਾ ਭਲਾ ਕਿਹਦੇ ਵਿਚ ਹੈ? ਤੇਰਾ ਹਿੱਤ ਇਹਦੇ ਵਿਚ ਹੀ ਹੈ ਕਿ ਤੂੰ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਪੈ ਜਾ ਔਰ ਉਹਨਾਂ ਦੇ ਚਰਨਾਂ ਵਿਚ ਪੈ ਕੇ ਤੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ।
ਕਾਮ ਕ੍ਰੋਧ ਮਗ ਮਾਨ ਲੋਭ ਤੇ ਅਬ ਜੋ ਨੈ ਮਨ ਮਮ ਮੈਨ।
ਹੁਣ ਕਾਮ ਕ੍ਰੋਧ ਹੰਕਾਰ ਮਾਨ ਤੇ ਲੋਭ ਕਰਕੇ ਤੂੰ ਮੇਰੀਆਂ ਗੱਲਾਂ ਨਹੀਂ ਪਿਆ ਮੰਨਦਾ, ਜੋ ਮੈਂ ਤੈਨੂੰ ਕਹਿ ਰਿਹਾ ਪ੍ਰਿਥੀ ਚੰਦ ਤੂੰ ਉਹ ਮੰਨ ਨਹੀਂ ਰਿਹਾ। ਮੈਂ ਜੋ ਤੇਰੇ ਭਲੇ ਦੀ ਬਾਣ ਗੱਲ ਕਹਿ ਰਿਹਾ ਉਹ ਤੈਨੂੰ ਚੰਗੀ ਨਹੀਂ ਲੱਗ ਰਹੀ।
ਦੁੱਖ ਤੇ ਤਰ ਦੁੱਖ ਲੈ ਅਨੇਕ ਬਿਦ ਅਪ ਜਸ ਤੇ ਅਪ ਜਸ ਬਿਨ ਚੈਨ।
ਤੈਨੂੰ ਦੁੱਖਾਂ ਤੋਂ ਵੀ ਦੁੱਖ ਅਧਿਕ ਦੁੱਖ ਪ੍ਰਾਪਤ ਹੋਵੇਗਾ ਜੇ ਤੂੰ ਮੇਰੀ ਗੱਲ ਨਾ ਮੰਨੇਗਾ, ਦੁਖੀ ਤੋਂ ਵੀ ਜ਼ਿਆਦਾ ਦੁਖੀ ਹੋਵੇਗਾ, ਅਨਕ ਵਿਧੀ ਨਾਲ ਦੁੱਖ ਭੋਗੇਗਾ, ਸਾਰੇ ਸੰਸਾਰ ਵਿਚ ਤੇਰਾ ਅਪਜਸ ਹੋਵੇਗਾ ਔਰ ਤੇਰੇ ਮਨ ਨੂੰ ਚੈਨ ਨਹੀਂ ਮਿਲੇਗਾ।
ਦੋਹੋ ਲੋਕ ਡਿਗਣਾ ਪਛਤਾਵੇ ਹੱਥ ਨਾ ਆਏ ਸਮਾਂ ਜੁਤ ਐਨ।
ਤੇਰੇ ਦੋਵੇਂ ਲੋਕ ਵਿਗੜ ਜਾਣਗੇ, ਇਹ ਲੋਕ ਵੀ ਤੇ ਪਰਲੋਕ ਵੀ, ਜਿੱਥੇ ਦੋਵੇਂ ਲੋਕ ਵਿਗੜਨਗੇ ਫਿਰ ਤੂੰ ਪਛਤਾਵੇਗਾ ਤੇ ਇਹ ਸਮਾਂ ਮੁੜ ਕੇ ਤੇਰੇ ਹੱਥ ਨਹੀਂ ਆਉਣਾ, ਨਾ ਸਮਾਂ ਹੱਥ ਆਉਣਾ ਤੇ ਨਾ ਹੀ ਤੇਰਾ ਇਹ ਘਰ ਜਿਹੜਾ ਛੱਡ ਕੇ ਚੱਲਿਆ ਵੀ ਤੇਰੇ ਹੱਥ ਨਹੀਂ ਆਉਣਾ। ਇੱਥੋਂ ਇੱਕ ਵਾਰੀ ਜੇ ਨਿਕਲ ਗਿਆ ਤੇ ਮੁੜ ਕੇ ਤੈਨੂੰ ਤੇਰਾ ਇਹ ਘਰ ਪ੍ਰਾਪਤ ਨਹੀਂ ਹੋਣ ਲੱਗਾ।
ਪ੍ਰਿਥੀਆ ਜਰਿਓ ਜਰਿਓ ਨੈ ਬਚ ਕੋ ਕਿਉਂ ਚਕਵਾਓ ਕਰਤੀ ਉੱਠ ਜਾਓ।
ਪ੍ਰਿਥੀਆ ਸੁਣ ਕੇ ਸੜ ਸੜ ਜਾਂਦਾ, ਬਲਬਲ ਜਾਂਦਾ ਤੇ ਬੜੇ ਗੁੱਸੇ ਵਿਚ ਆ ਕੇ ਪ੍ਰਿਥੀਆ ਕਹਿੰਦਾ ਕਿਉਂ ਬੋਲੀ ਜਾਂਦਾ ਇੱਥੇ ਬੈਠਾ, ਕਿਉਂ ਝੱਖ ਮਾਰੀ ਜਾ ਰਿਹਾ, ਉੱਠ ਕੇ ਜਾਂਦਾ ਕਿਉਂ ਨਹੀਂ ਇੱਥੋਂ, ਉੱਠ ਕੇ ਜਾਵੇਗਾ ਕਿ ਮੈਂ ਕਿਸੇ ਦੂਸਰੇ ਤਰੀਕੇ ਨਾਲ ਉਠਾ ਕੇ ਭੇਜਾਂ, ਬਾਰ ਬਾਰ ਮੈਨੂੰ ਆ ਕੇ ਸਿੱਖਿਆ ਦੇ ਰਿਹਾ, ਤੂੰ ਸਿੱਖਿਆ ਦੇਣ ਵਾਲਾ ਹੈ ਕੌਣ, ਤੇਰੀ ਮੱਤ ਕਿੰਨੀ ਕਾ ਜੋ ਤੂੰ ਮੈਨੂੰ ਸਿੱਖਿਆ ਦੇਵੇਂ, ਉੱਠ ਜਾ ਇੱਥੋਂ ਝੱਖ ਨਾ ਮਾਰ, ਇੱਥੋਂ ਉੱਠ ਕੇ ਚਲਾ ਜਾ।
ਇਮ ਕੈ ਮੋਨ ਤਰੀ ਰਿਸ ਉਰ ਭਰ ਸਨਮੁਖ ਨੈ ਦੇਖਤ ਦੁੱਖ ਮਾਉ।
ਇਹ ਕਹਿ ਕੇ ਪ੍ਰਿਥੀਆ ਚੁੱਪ ਕਰ ਗਿਆ, ਗੁੱਸਾ ਬੜਾ ਪ੍ਰਿਥੀਏ ਦੇ ਮਨ ਚ, ਕ੍ਰੋਧ ਬੜਾ, ਪਰ ਇਹ ਗੱਲ ਕਹਿ ਕੇ ਵੀ ਉੱਠ ਜਾ ਇੱਥੋਂ ਝੱਖ ਨਾ ਮਾਰ, ਇਹ ਕਹਿ ਕੇ ਪ੍ਰਿਥੀਆ ਚੁੱਪ ਕਰ ਗਿਆ ਔਰ ਮਹਾਰਾਜ ਬਾਬਾ ਮਹਾਦੇਵ ਜੀ ਦੇ ਸਾਹਮਣੇ ਅੱਖਾਂ ਚੁੱਕ ਕੇ ਨਹੀਂ ਵੇਖਦਾ, ਗੁੱਸੇ ਨਾਲ ਜ਼ਮੀਨ ਵੱਲ ਵੇਖੀ ਜਾਂਦਾ ਹੈ।
ਹਾਰ ਕੋ ਹਿਰਦੈ ਵਿਚਾਰਿਓ ਮਹਾਦੇਵ ਸਿੱਖ ਚਿਚਕੇ ਦਾਓ।
ਬਾਬਾ ਮਹਾਦੇਵ ਜੀ ਨੇ ਵੇਖਿਆ ਵੀ ਹੋਣੀ ਹੈ, ਇਹਦਾ ਵੀ ਕੋਈ ਵਸ ਨੀ, ਹੋਣੀ ਤਾਂ ਵਰਤਣੀ ਵਰਤਣੀ ਹੈ। ਬੰਦਾ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਕਿ ਕੰਮ ਨਾ ਹੋਵੇ, ਪਰ ਜਿਹੜੀ ਹੋਣੀ ਹੈ ਉਹ ਵਰਤ ਕੇ ਰਹਿੰਦੀ ਹੈ, ਇਹ ਹੋਣੀ ਹੈ। ਬਾਬਾ ਮਹਾਦੇਵ ਜੀ ਨੇ ਵੇਖਿਆ ਵੀ ਇਹ ਤਾਂ ਹੋ ਕੇ ਹੀ ਰਹਿਣਾ। ਮਹਾਦੇਵ ਨੇ ਇਹਦੇ ਅੰਦਰ ਦਾ ਦਾਹੋ ਵੀ ਵੇਖ ਲਿਆ ਵੀ ਇਹ ਸੜ ਰਿਹਾ, ਜਲ ਰਿਹਾ, ਇਹਦੇ ਅੰਦਰ ਈਰਖਾ ਦੇ ਭਾਂਬੜ ਮੱਚ ਰਹੇ ਨੇ, ਦੁਐਸ਼ ਦੀ ਅੱਗ ਦੇ ਵਿਚ ਸੜ ਰਿਹਾ। ਬਾਬਾ ਮਹਾਦੇਵ ਜੀ ਨੇ ਇਹਦੀ ਹਾਲਤ ਵੇਖ ਲਈ।
ਚਿੰਤਾ ਸਰ ਕੋ ਮੀਨ ਬਨੋ ਨਿਤ ਸ਼ਰਾਪ ਦਿਓ ਕ੍ਰੋਧਤ ਹੈ ਤਾਉ।
ਬਾਬਾ ਮਹਾਦੇਵ ਜੀ ਨੇ ਸ਼ਰਾਪ ਦਿੱਤਾ ਫਿਰ ਪ੍ਰਿਥੀਏ ਨੂੰ, ਕਹਿੰਦੇ ਜਾ ਪ੍ਰਿਥੀ ਚੰਦ, ਚਿੰਤਾ ਦੀ ਨਦੀ ਵਿਚ ਹਰ ਵੇਲੇ ਤੇਰਾ ਮਨ ਮੱਛੀ ਬਣ ਕੇ ਮਿਲਿਆ ਰਹੇ। ਜਿਵੇਂ ਮੱਛੀ ਪਾਣੀ ਚ ਰਹਿੰਦੀ ਹੈ ਨਾ ਹਰ ਵੇਲੇ, ਏਦਾਂ ਤੇਰਾ ਮਨ ਚਿੰਤਾ ਵਿਚ ਹੀ ਰਹੇ ਹਰ ਵੇਲੇ, ਤੇਰੇ ਅੰਦਰੋਂ ਚਿੰਤਾ ਨਾ ਖਤਮ ਹੋਵੇ। ਜਿੰਨੀ ਦੇਰ ਤੱਕ ਪ੍ਰਿਥੀਆ ਜਿਉਂਦਾ ਰਿਹਾ ਹੈ, ਚਿੰਤਾ ਦੀ ਅੱਗ ਦੇ ਅੰਦਰ ਬਲਦੀ ਰਹੀ ਪ੍ਰਿਥੀਏ ਦੀ, ਚਿੰਤਾ ਨੀ ਇਹਦੇ ਅੰਦਰੋਂ ਖਤਮ ਹੋਈ, ਉਹ ਨੀ ਦੂਰ ਗਈ। ਬਾਬਾ ਮਹਾਦੇਵ ਜੀ ਨੇ ਸ਼ਰਾਪ ਦੇ ਦਿੱਤਾ ਪ੍ਰਿਥੀਏ ਨੂੰ, ਜਾ ਤੇਰਾ ਮਨ ਚਿੰਤਾ ਦੀ ਨਦੀ ਵਿਚ ਹਰ ਵੇਲੇ ਚਿੰਤਾ ਦੇ ਸਰੋਵਰ ਵਿਚ ਮੱਛੀ ਬਣ ਕੇ ਮਿਲਿਆ ਰਹੇ।
ਤਜ ਤਿਸਕੋ ਉਠ ਸਦਨ ਸਿਧਾਰਿਓ ਬਦਿਓ ਮਖੇੜਾ ਮਨ ਅਕਲਾਏ।
ਬਾਬਾ ਮਹਾਦੇਵ ਜੀ ਪ੍ਰਿਥੀ ਚੰਦ ਨੂੰ ਛੱਡ ਕੇ ਉਥੋਂ ਉੱਠ ਕੇ ਚਲੇ ਗਏ, ਔਰ ਬਾਬਾ ਮਹਾਦੇਵ ਜੀ ਨੇ ਵੇਖਿਆ ਵੀ ਬਖੇੜਾ ਹੁਣ ਵਧੇਗਾ, ਇਹ ਘਟੇਗਾ ਨਹੀਂ, ਜੇ ਪ੍ਰਿਥੀਆ ਬਾਦ ਨਹੀਂ ਆਉਂਦਾ ਤੇ ਬਖੇੜਾ ਵਧੇਗਾ।
ਨਾਮ ਪਿਤਾ ਗੁਰੂ ਰਾਮਦਾਸ ਕੋ ਤੁਰਕਨ ਸੋ ਮਿਲ ਕਿਆ ਕਹਿ ਜਾਏ।
ਸੋਚਦੇ ਨੇ ਬਾਬਾ ਮਹਾਦੇਵ ਜੀ ਮਨ ਚ ਬੜੇ ਵਿਆਕੁਲ ਹੋ ਕੇ ਕਿ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦਾ ਨਾਂ ਵਰਤਿਆ ਜਾਣਾ, ਜੇ ਪ੍ਰਿਥੀਆ ਜਾਏਗਾ ਬਾਦਸ਼ਾਹ ਕੋਲ, ਉਥੇ ਗੁਰੂ ਰਾਮਦਾਸ ਸਾਹਿਬ ਜੀ ਦਾ ਨਾਂ ਤੁਰਕਾਂ ਦੀ ਸਭਾ ਵਿਚ ਮਿਲ ਕੇ ਵਰਤਿਆ ਜਾਏਗਾ। ਇਹਨੇ ਕਹਿਣਾ ਮੈਂ ਗੁਰੂ ਰਾਮਦਾਸ ਸਾਹਿਬ ਦਾ ਪੁੱਤਰ, ਉਥੇ ਤੁਰਕਾਂ ਨੂੰ ਮਿਲ ਕੇ ਪਤਾ ਨੀ ਕੀ ਕੀ ਜਾ ਕੇ ਕਹੇਗਾ।
ਦਿੱਲੀ ਪਤ ਅਕਬਰ ਤੇ ਆਦਕ ਸ੍ਰੀ ਗੁਰੂ ਅਮਰ ਚਰਿਓ ਚਰਨ ਸਿਰ ਲਾਏ।
ਦਿੱਲੀ ਦੇ ਜਿਹੜੇ ਬਾਦਸ਼ਾਹ ਸਨ, ਚਾਹੇ ਉਹ ਅਕਬਰ ਸੀ, ਚਾਹੇ ਹਮਾਇਓ ਸੀ, ਚਾਹੇ ਉਹ ਬਾਬਰ ਸੀ, ਉਹ ਗੁਰੂ ਨਾਨਕ ਸਾਹਿਬ ਦੇ ਦਰਬਾਰ ਚ ਆ ਕੇ ਝੁਕਦੇ ਰਹੇ ਨੇ। ਅਕਬਰ ਬਾਦਸ਼ਾਹ ਉਹ ਖੁਦ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਆ ਕੇ ਹਾਜ਼ਰ ਹੋਇਆ, ਉਹਨੇ ਆ ਕੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਨਮਸਕਾਰ ਕੀਤੀ।
ਅਬੈਨ ਲਾਇਕ ਤਿਨਕੇ ਆਗੇ ਚਲੇ ਪੁਕਾਰੋ ਬਾਹ ਉਠਾਏ।
ਜਿਹੜੇ ਬਾਦਸ਼ਾਹ ਗੁਰੂ ਘਰ ਵਿਚ ਆ ਕੇ ਮੱਥਾ ਟੇਕਦੇ ਰਹੇ ਨੇ, ਇਹ ਗੁਰੂ ਘਰ ਦੇ ਵਿਚ ਜੰਮਿਆ ਨਲਾਇਕ ਪੁੱਤਰ ਪ੍ਰਿਥੀ ਚੰਦ ਇਹੋ ਜਿਹਾ ਨਲਾਇਕ ਹੈ, ਮਹਾਨਲਾਇਕ ਹੈ, ਕਿ ਉਨ੍ਹਾਂ ਬਾਦਸ਼ਾਹਾਂ ਦੇ ਅੱਗੇ ਪੁਕਾਰ ਕਰਨ ਚੱਲਿਆ ਜਿਹੜੇ ਬਾਦਸ਼ਾਹ ਗੁਰੂ ਘਰ ਦੀ ਸ਼ਰਨ ਚ ਪੈਂਦੇ ਰਹੇ, ਉਨ੍ਹਾਂ ਬਾਦਸ਼ਾਹਾਂ ਦੇ ਕੋਲ ਜਾ ਕੇ ਪੁਕਾਰ ਕਰਨ ਲੱਗਾ।
ਮੈਂ ਸਮਝਾਏ ਰੇ ਬੋ ਤੇਰਾ ਏਕ ਨਾ ਮਾਨੀ ਮਨ ਮਤ ਮੰਦ।
ਮੈਂ ਬਥੇਰਾ ਸਮਝਾਇਆ, ਬਥੇਰੀ ਮਤ ਦੇਣ ਦਾ ਯਤਨ ਕੀਤਾ, ਬਥੇਰਾ ਇਹਨੂੰ ਸਮਝਾਇਆ ਵੀ ਇਹ ਕੰਮ ਨਾ ਕਰ ਨਾ ਕਰ, ਪਰ ਇਹੋ ਜਿਹਾ ਪਾਪੀ ਹੈ ਵੀ ਇਹਨੇ ਮੇਰੀ ਇੱਕ ਵੀ ਗੱਲ ਨਹੀਂ ਮੰਨੀ, ਇੱਕ ਵੀ ਕਿਹਾ ਹੋਇਆ ਬਚਨ ਨਹੀਂ ਮੰਨਿਆ, ਤੇ ਮੇਰੀਆਂ ਸਾਰੀਆਂ ਗੱਲਾਂ ਇਹਨੇ ਮੋੜ ਦਿੱਤੀਆਂ। ਬੜਾ ਮਾੜੀ ਮਤ ਵਾਲਾ, ਭੈੜੀ ਮਤ ਵਾਲਾ ਹੈ ਪ੍ਰਿਥੀ ਚੰਦ।
ਹੁਣ ਹਾਰ ਕੋ ਜਾਣੈ ਕਿਆ ਹੋਏ ਕਰ ਦਿਖ ਜੈਬੋ ਪਾਪ ਬਿਲੰਦ।
ਹੁਣ ਹਾਰੀ ਨੂੰ ਇਹ ਕੀ ਜਾਣੇ ਕਿ ਹੋਣੀ ਕੀ ਹੈ, ਪਰ ਇਹ ਪਾਪ ਕਰਨ ਦੇ ਵਿਚ ਹੀ ਲੱਗਾ ਹੋਇਆ, ਹੁਣ ਹਰ ਨੂੰ ਨਹੀਂ ਜਾਣਦਾ, ਔਰ ਏਡਾ ਵੱਡਾ ਪਾਪ ਕਰਨ ਲੱਗਾ ਸੀ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਜ਼ਹਿਰ ਦੇ ਕੇ ਮਾਰਨ ਦਾ ਇਹਨੇ ਪਾਪ ਕੀਤਾ। ਇਹਦੇ ਤੋਂ ਵੱਡਾ ਪਾਪ ਹੋਰ ਕਿਹੜਾ ਹੋ ਸਕਦਾ ਵੀ ਇੱਕ ਛੋਟੇ ਜਿਹੇ ਬਾਲਕ ਨੂੰ, ਇੱਕ ਬੱਚੇ ਨੂੰ ਜ਼ਹਿਰ ਦੇ ਕੇ ਮਾਰਨ ਦਾ ਇਹਨੇ ਏਡਾ ਵੱਡਾ ਪਾਪ ਕੀਤਾ ਹੈ।
ਚਿਤਵਤ ਸਦਾ ਅਨਰਥਨ ਬੀਤੈ ਔਰ ਹੰਕਾਰ ਨਮੋਏ ਮਨਿੰਦ।
ਆਪਣੇ ਚਿੱਤ ਵਿਚ ਅਨਰਥ ਹੀ ਸੋਚਦਾ, ਭੈੜਾ ਹੀ ਸੋਚਦਾ, ਪਾਪ ਹੀ ਚਿਤਵਦਾ, ਤੇ ਪਾਪ ਚਿਤਵਦਿਆਂ ਪ੍ਰਿਥੀ ਚੰਦ ਦੀ ਉਮਰ ਬੀਤ ਰਹੀ ਹੈ, ਔਰ ਆਪਣੇ ਹਿਰਦੇ ਚ ਹੰਕਾਰ ਕਰਕੇ ਸੋਚਦਾ ਕਿ ਮੇਰੇ ਬਰਾਬਰ ਕੋਈ ਦੂਜਾ ਹੋਣਾ ਹੀ ਨਹੀਂ, ਮੇਰੇ ਬਰਾਬਰ ਮੇਰੇ ਤੁਲ ਤਾਂ ਕੋਈ ਦੂਜਾ ਹੋਣਾ ਹੀ ਨਹੀਂ, ਏਦਾਂ ਦਾ ਹੰਕਾਰ ਆਪਣੇ ਮਨ ਚ ਕਰਦਾ ਹੈ।
ਇਸ ਪ੍ਰਕਾਰ ਵਿਚਾਰ ਚਿਤ ਮੈਂ ਗਯੋ ਸਦਨ ਮੈਂ ਸਦਾ ਆਨੰਦ।
ਇਸ ਪ੍ਰਕਾਰ ਨਾਲ ਬਾਬਾ ਮਹਾਂਦੇਵ ਜੀ ਆਪਣੇ ਚਿੱਤ ਚ ਇੱਦਾਂ ਦੀਆਂ ਵਿਚਾਰਾਂ ਕਰ ਰਹੇ ਨੇ, ਮਾੜਾ ਕਰ ਰਿਹਾ, ਪ੍ਰਿਥਵੀ ਚੰਦ ਚੰਗਾ ਨਹੀਂ ਕਰ ਰਿਹਾ। ਬਥੇਰਾ ਸਮਝਾਇਆ ਪਰ ਸਮਝਣ ਦੀ ਗੱਲ ਹੀ ਨਹੀਂ, ਉਹਦੇ ਸਮਝਣ ਵਾਲੇ ਪਾਸੇ ਨਹੀਂ ਆਉਂਦਾ। ਇਸ ਤਰ੍ਹਾਂ ਬਾਬਾ ਮਹਾਂਦੇਵ ਜੀ ਮਨ ਹੀ ਮਨ ਵਿਚਾਰ ਕਰਕੇ ਆਪਣੇ ਮਹਿਲਾਂ ਨੂੰ ਮੰਦਰ ਨੂੰ ਜਾ ਰਹੇ ਨੇ।
ਨਿਜ ਕਰਤੇ ਪੁਨ ਮਹਾਂਦੇਵ ਚਲ ਸ੍ਰੀ ਅਰਜਨ ਕੇ ਪਹੁੰਚੇ ਤੀਰ।
ਮਹਾਂਦੇਵ ਜੀ ਪਹਿਲਾਂ ਆਪਣੇ ਘਰ ਆਏ ਚੱਲ ਕੇ, ਕੁਝ ਸਮਾਂ ਘਰ ਜਲ ਪਾਨ ਕਰਨ ਤੋਂ ਬਾਅਦ ਫਿਰ ਮਹਾਂਦੇਵ ਜੀ ਗੁਰੂ ਅਰਜਨ ਸਾਹਿਬ ਕੋਲ ਗਏ, ਜਿੱਥੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਮਹਿਲ ਸਨ। ਸਤਿਗੁਰਾਂ ਦੇ ਮੰਦਰ ਵਿਚ ਮਹਾਰਾਜ ਜੀ ਦੇ ਮਹਿਲਾਂ ਵਿਚ ਚੱਲ ਕੇ ਗਿਆ।
ਦੇਖ ਵਿਸਾਲ ਪ੍ਰਾਤ ਕੋ ਸਾਚਿਨ ਖਰੇ ਪਏ ਸਨਮਾਨ ਗਈਰ।
ਬਾਬਾ ਮਹਾਂਦੇਵ ਜੀ ਚੱਲ ਕੇ ਗੁਰੂ ਅਰਜਨ ਸਾਹਿਬ ਦੇ ਕੋਲ ਆਏ, ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜਾ ਸਤਿਕਾਰ ਦਿੱਤਾ ਵੀ ਵੱਡਾ ਵੀਰ ਆਇਆ, ਵੱਡੇ ਭਰਾਤਾ ਜੀ ਆਏ ਨੇ। ਬਾਬਾ ਮਹਾਂਦੇਵ ਜੀ ਸਤਿਗੁਰਾਂ ਨੇ ਸਤਿਕਾਰ ਕੀਤਾ, ਅੱਗੋਂ ਉੱਠ ਕੇ
ਵੰਦਨ ਕਰਕੇ ਆਪ ਸਮਾਈ ਬੈਠੇ ਦੋਨੋਂ ਮੈਂ ਸਬੀਰ।
ਦੋਹਾਂ ਪਾਸਿਓਂ ਇੱਕ ਦੂਜੇ ਨੂੰ ਵੰਦਨਾ ਕੀਤੀ, ਨਮਸਕਾਰ ਕੀਤੀ। ਬਾਬਾ ਮਹਾਂਦੇਵ ਜੀ ਨੇ ਵੀ ਮੱਥਾ ਟੇਕਿਆ ਗੁਰੂ ਅਰਜਨ ਸਾਹਿਬ ਨੂੰ ਗੁਰੂ ਜਾਣ ਕੇ, ਤੇ ਗੁਰੂ ਅਰਜਨ ਸਾਹਿਬ ਨੇ ਮਹਾਂਦੇਵ ਜੀ ਨੂੰ ਨਮਸਕਾਰ ਕੀਤੀ ਵੀ ਸਾਡੇ ਵੱਡੇ ਭਰਾਤਾ ਹਨ, ਵੱਡੇ ਵੀਰ ਹਨ। ਏਦਾਂ ਦੋਹਾਂ ਪਾਸਿਓਂ ਨਮਸਕਾਰਾਂ ਹੋਈਆਂ ਔਰ ਬੜੇ ਧੀਰਜ ਨੂੰ ਧਾਰਨ ਕਰਕੇ, ਠਰੰਮੇ ਨੂੰ ਧਾਰਨ ਕਰਕੇ ਬੈਠ ਗਏ ਨੇ।
ਸਰਲ ਮਿਰਦੁਲ ਰਿਦ ਅਦਵ ਜੁਗਤ ਬੁੱਧ ਮਿਲੇ ਪ੍ਰਮੋਦਤ ਪਿਕ ਦੁਆ ਵੀਰ।
ਔਰ ਦੋਹਾਂ ਦਾ ਹਿਰਦਾ ਬੜਾ ਸਰਲ ਹੈ, ਗੁਰੂ ਅਰਜਨ ਸਾਹਿਬ ਦਾ ਵੀ ਤੇ ਮਹਾਂਦੇਵ ਜੀ ਦੇ ਅੰਦਰ ਵੀ ਕੋਈ ਕਪਟ ਨਹੀਂ ਹੈ, ਉਨ੍ਹਾਂ ਅੰਦਰ ਵੀ ਕੋਈ ਛਲ ਜਾਂ ਕਪਟ ਜਾਂ ਫਰੇਬ ਦੀ ਬਿਰਤੀ ਨਹੀਂ। ਬਾਬਾ ਮਹਾਂਦੇਵ ਜੀ ਦਾ ਹਿਰਦਾ ਵੀ ਬੜਾ ਸਰਲ ਹੈ ਔਰ ਬੜੇ ਅਦਬ ਸਹਿਤ ਬੜੀ ਭਾਰੀ ਪ੍ਰਬੋਧ ਵਾਲੀ ਬੁੱਧ ਧਾਰਨ ਕਰਕੇ ਬੈਠ ਗਏ ਮਹਾਂਦੇਵ ਜੀ ਔਰ ਗੁਰੂ ਅਰਜਨ ਸਾਹਿਬ ਜੀ ਬੈਠ ਗਏ।
ਗੋਦ ਪ੍ਰਮੋਦਤ ਸ੍ਰੀ ਹਰ ਗੋਬਿੰਦ ਰੱਖਿਆ ਸ਼ਬਦ ਮਨਾਵਤ ਹੇਰ।
ਗੁਰੂ ਅਰਜਨ ਸਾਹਿਬ ਦੀ ਗੋਦ ਵਿਚ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਸਨ। ਮਹਾਰਾਜ ਜੀ ਸ੍ਰੀ ਹਰਗੋਬਿੰਦ ਸਾਹਿਬ ਨੂੰ ਆਪਣੀ ਗੋਦ ਵਿਚ ਲੈ ਕੇ ਰੱਖਿਆ ਦੇ ਜੋ ਸ਼ਬਦ ਨੇ ਉਹ ਉਚਾਰਨ ਕਰ ਰਹੇ ਸੀ ਕਿ ਅਕਾਲ ਪੁਰਖ ਜੀ ਨੇ ਰੱਖਿਆ ਕੀਤੀ ਹਰਗੋਬਿੰਦ ਸਾਹਿਬ ਦੀ, ਆਪਣੇ ਬਾਲਕ ਆਪ ਰੱਖਿਅਨ ਪਾਰ ਬ੍ਰਹਮ ਗੁਰਦੇਵ। ਇੱਦਾਂ ਦੇ ਜੋ ਸ਼ਬਦ ਨੇ ਉਹ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ।
ਸ੍ਰੀ ਸਤਿਗੁਰ ਅਰ ਸ੍ਰੀ ਪਰਮੇਸ਼ਰ ਇਨ ਕੋ ਜਸ ਜਿਨ ਬਿਖੈ ਬਡੇਰ।
ਸਤਿਗੁਰਾਂ ਦਾ ਸੁਜਸ ਔਰ ਪਰਮੇਸ਼ਰ ਦੀ ਜਿਹਦੇ ਚ ਵਡਿਆਈ, ਇਹੋ ਜਿਹੜੇ ਸ਼ਬਦ ਨੇ ਉਹ ਗੁਰੂ ਅਰਜਨ ਸਾਹਿਬ ਜੀ ਉਚਾਰਨ ਕਰਦੇ, ਇਹੋ ਜਿਹੇ ਸ਼ਬਦ ਜਿਨ੍ਹਾਂ ਸ਼ਬਦਾਂ ਵਿਚ ਪਰਮੇਸ਼ਰ ਦੀ ਉਪਮਾ ਔਰ ਅਕਾਲ ਪੁਰਖ ਦੇ ਸਰੂਪ ਗੁਰੂ ਦੀ ਉਪਮਾ ਹੈ, ਐਸੇ ਪਵਿੱਤਰ ਸ਼ਬਦ ਗੁਰੂ ਅਰਜਨ ਸਾਹਿਬ ਜੀ ਉਚਾਰਨ ਕਰਦੇ ਹਨ।
ਪਏ ਦਾਸ ਰਖਵਾਰੇ ਆਏ ਸੋ ਹੱਥ ਦੇ ਰਾਖੇ ਬੋ ਬੇਰ।
ਮਹਾਰਾਜ ਜੀ ਏਦਾਂ ਦੇ ਸ਼ਬਦ ਉਚਾਰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਦਾਸ ਦੀ ਰਖਵਾਲੀ ਕੀਤੀ ਹੈ। ਦਾਸ ਕਿਹਾ ਸ੍ਰੀ ਹਰਗੋਬਿੰਦ ਸਾਹਿਬ ਨੂੰ ਤੇ ਪਰਮੇਸ਼ਰ ਦੇ ਦਾਸ ਨੇ ਸ੍ਰੀ ਹਰਗੋਬਿੰਦ ਸਾਹਿਬ ਤੋ ਪਰਮ ਪਰਮੇਸ਼ਵਰ ਅਕਾਲ ਪੁਰਖ ਜੀ ਨੇ ਆਪ ਕਿਰਪਾ ਕਰਕੇ ਰੱਖਿਆ ਕੀਤੀ ਹੈ।
ਮਾਤ ਪਿਤਾ ਜਿਮ ਸੁਤ ਕੋ ਰਾਖੈ ਅਸ਼ਟ ਜਾਮ ਚਿਤਵਤ ਫਿਰ ਫੇਰ।
ਹੱਥ ਦੇ ਕੇ ਰੱਖਿਆ ਹੈ, ਕਈ ਵਾਰ ਰੱਖ ਲਿਆ, ਜਿਵੇਂ ਕੋਈ ਮਾਂ ਤੇ ਬਾਪ ਆਪਣੇ ਪੁੱਤਰ ਦੀ ਰੱਖਿਆ ਕਰਦੇ ਨੇ ਔਰ ਅੱਠੇ ਪੈਰ ਆਪਣੇ ਪੁੱਤਰ ਵੱਲ ਵੇਖ ਕੇ ਉਹਨੂੰ ਚਿਤਵਦੇ ਰਹਿੰਦੇ ਨੇ, ਏਦਾਂ ਅਕਾਲ ਪੁਰਖ ਜੀ ਨੇ ਆਪ ਮਾਤਾ ਪਿਤਾ ਬਣ ਕੇ ਸ੍ਰੀ ਹਰਗੋਬਿੰਦ ਸਾਹਿਬ ਦੀ ਇੱਕ ਵਾਰ ਨਹੀਂ ਕਈ ਵਾਰ ਰੱਖਿਆ ਕੀਤੀ ਹੈ।
ਇਤਿਹਾਸਕ ਤਿੰਨ ਬਿਖੈ ਅਰਥ ਰੱਖ ਕੀਨਸ ਆਪਣੀ ਬਿਨੈ ਬਖਾਨ।
ਇਤਿਹਾਸਕ ਸ਼ਬਦ ਜਿਹੜੇ ਨੇ ਉਨ੍ਹਾਂ ਵਿਚ ਇਹੋ ਜਿਹੇ ਅਰਥ ਭਾਵ ਨੇ, ਉਹ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸ਼ਬਦ ਜਿਨ੍ਹਾਂ ਸ਼ਬਦਾਂ ਵਿਚ ਬੇਨਤੀ ਹੈ, ਗੁਰੂ ਦੀ ਵਡਿਆਈ ਹੈ, ਪਰਮੇਸ਼ਰ ਦੀ ਵਡਿਆਈ ਹੈ, ਉਹ ਸ਼ਬਦ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਉਚਾਰਨ ਕੀਤੇ ਨੇ।
ਇਸ ਪ੍ਰਕਾਰ ਕੇ ਸ਼ਬਦ ਬਣਾਏ ਜਿਨ ਮੈਂ ਪ੍ਰੇਮ ਪ੍ਰਵਾਹ ਮਾਨ।
ਇਹੋ ਜੇ ਪਾਵਨ ਪਵਿੱਤਰ ਸ਼ਬਦ ਮਹਾਰਾਜ ਜੀ ਨੇ ਉਚਾਰਨ ਕੀਤੇ ਨੇ ਜਿਨ੍ਹਾਂ ਸ਼ਬਦਾਂ ਵਿਚ ਭਾਰੀ ਪ੍ਰੇਮ ਦਾ ਪ੍ਰਵਾਹ ਹੈ, ਜਿਨ੍ਹਾਂ ਸ਼ਬਦਾਂ ਚ ਪਰਮੇਸ਼ਰ ਦੀ ਗੁਰੂ ਦੀ ਪ੍ਰੀਤ ਹੈ, ਸਤਿਗੁਰਾਂ ਦਾ ਪਰਮ ਪਿਆਰ ਜਿਨ੍ਹਾਂ ਸ਼ਬਦਾਂ ਵਿਚ ਝਲਕਦਾ ਹੈ, ਉਹ ਪਾਵਨ ਪਵਿੱਤਰ ਸ਼ਬਦ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਉਚਾਰਨ ਕੀਤੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਕੇ ਵਿਚ ਲਿਖ ਰਾਖੇ ਸਿੱਕਨ हित कल्याण।
और जिन्ने शब्द ने वो शब्द सतगुरु गुरु अर्जन साहब ने गुरु ग्रंथ साहब दे विच भी दर्ज किए। बहुत सारे शब्द ऐसे ने जेडे शब्द गुरु हरगोबिंद साहब की रखिया प्रथाए महाराज जी ने उच्चारण किए और उन्हों पवित्र शब्दों नू श्री गुरु ग्रंथ साहब दे विच भी महाराज जी ने दर्ज किया ता जो गुरु के सिख उन्हों शब्दों नू पढ़ के सुन के और उन्हों शब्दों की विचार करके कल्याण नू प्राप्त हो सकन, मुक्ति नू प्राप्त हो सकन। ऐसे शब्द महाराज जी गुरु ग्रंथ साहब दे विच दर्ज किए ने।
जाहर अर्थ जिन्हों को पासे लोक परलोक विकै सुख दान।
और वो जेड़े शब्द महाराज जी ने गुरु ग्रंथ साहब च दर्ज किए ने उन्हां दे जेड़े अर्थ ने वो जाहर ने प्रगट ने और लोक परलोक दे विच तो पावन शब्द सुख देण वाले ने।
निज सिखन सो महिमा प्रभ की करत सुनावन प्रेम विशाल।
अपने सिखा नाल सतगुरु जी परमेश्वर दी महिमा करके सिखा नाल सिखा नूं सुणाउंदे जिन्हां शब्दां विच बड़ा भारी विशाल प्रेम है वो शब्द महाराज जी अपने सिखा नूं अपने सेवकां नूं सुणाउंदे ने।
पात पठै रचिया जै चाहै हुए सहाय दयाल तत्काल।
महाराज जी वचन करदे सिखा नूं कहंदे भाई सिखो जेड़े इन्हां शब्दां दा जाप करनगे अपनी रखिया वास्ते इन्हां शब्दां नूं पढ़ के उन्हां दी रखिया होवेगी। रखिया दे शब्द हन जिन्हां शब्दां विच परमेश्वर दी वडियाई है अकाल पुरख दी उपमा है और जिन्हां शब्दां विच प्रेम है। महाराज जी कहंदे भाई जे कोई सिख अपनी रखिया वास्ते इना रखिया दे शब्दां नूं पढ़ेगा उना दी रखिया होवेगी उना दी सहायता होवेगी।
महादेव इतने मैं आए शुद्ध को लेन कुशल हित ठान।
गुरु अर्जन साहब जी शब्द उचार रहे से जदों बाबा महादेव जी आए ते इन्हे नूं बाबा महादेव जी चल आए वो खबर लैण आए सी भी पुछ के आवा कि अज की होया किवे खड़ावा जहर देण लगा सी हरगोबिंद साहब नूं। वो सारी गल पुछण वास्ते बाबा महादेव जी गुरु अर्जन साहब जी दे कोल चल के आए हन।
श्री हर गोबिंद को कर दर्शन मन मानियो हम पे नियाल।
आके बाबा महादेव जी ने गुरु हरगोबिंद साहब दे दर्शन कीते गुरु अर्जन साहब जी गोद च बैठे से ते जदों बाबा महादेव जी ने दर्शन कीते ना गुरु हरगोबिंद साहब दे ते दर्शन करके बड़े खुश होए मन च बाबा महादेव जी ते मन च खुश हो के सोचते ने भी असी तां निहाल हो गए साडी कुल वो तां निहाल हो गई असी निहाल हो गए हां।
श्री गुरु राम दास कुल प्राची उदयत चंद मनिंद आनंद।
असी निहाल हो गए हां गुरु हरगोबिंद साहब नूं वेख के ना बाबा महादेव जी सोच रहे ने मन च कि असी निहाल हो गए क्योंकि गुरु रामदास साहब की जड़ी कुल है वो पूर्व की दिशा है ते पूर्व की उस दिशा विच गुरु हरगोबिंद साहब जी चंद्रमा वांगर प्रगट होए क्योंकि जड़ा पूर्णमासी का चंद्रमा ना वह भी पूर्व दिशा वालों चढ़दा है ते बाबा महादेव जी कहंदे गुरु रामदास साहब की जड़ी कुल है वो पूर्व की दिशा है और उस पूर्व की दिशा विचों गुरु हरगोबिंद साहब जी चंद्रमा दे समान प्रकाशमान होए हन।
उज्जल दिपै ज्ञानी सिखी ज्ञानवान सिख जुत उद ब्रिंद।
हुण जिवें चंद्रमा दी चाननी फैलदी है इदां गुरु हरगोबिंद साहब जी जिहड़े चंद्रमा समान प्रगट होए ने उन्हां दी जिहड़ी सिखी है उह सिखी रूपी चाननी सारे पासे पसर रही है और जिहड़े ज्ञानवान सिख ने गुरु साहब दे ओ चंद्रमा दे नाल तारियां वांगू सोभ रहे ने ओ तारियां दे समान आकाश विच प्रकाश रहे ने।
संगत देश विदेशन की गन कानन कहरम को बिग संद।
देशां विदेशां दियां जिहड़ियां संगतां ने ओ जंगल दे विच कैरवां दे जिहड़े कैरव कानन है ओहदे समान कैरव दा इक कमुद दा फुल हुंदा है जो चंद्रमा नूं वेख के खिड़दा है। कहिंदे इस प्रकार नाल देशां विदेशां दियां जिहड़ियां संगतां ने उस फुल दे समान खिड रहे हन।
दुष्ट प्रफुल्लत होए जित कित जो मुरझावै मुखमंद अरबिंद।
कहिंदे जिहड़े दुष्ट ने बेमुख ने गुरु साहब तो बेमुख ने ते ओ जिथे किथे प्रफुल्लत हो रहे ने जिवें चंद्रमा नूं वेख के कमल दे फुल मुरझा जांदे ने एदां ओ दुष्ट ते दोखी गुरु हरगोबिंद साहब दा चंद्रमा जैसा सरूप वेख के कमल दे फुल्लां समान मुरझा रहे हन।
जिम कश्यप कर सूरज जन्मियो श्री अर्जन के हर गोबिंद।
हुण दूजा अलंकार बनदे भाई साहब गुरु बाबा महादेव जी सोचते ने कहते जिवें कश्यप ऋषि दे घर सूरज का जन्म होया जिहड़ा सूरज का जन्म है वह कश्यप ऋषि दे घर होया कहते इसे तरह गुरु अर्जन साहब जी दे घर सूरज वांगर गुरु हरगोबिंद साहब जी का जन्म होया सूरज वांगर गुरु हरगोबिंद साहब जी महाराज जी का प्रकाश होया।
निशा अभिद्या नाशन की अंध अलोक जनिंदक निंद।
अभिद्या रूपी जड़ी रात है सूरग दे चढ़द्या बिनस जांदी है इदा गुरु हरगोबिंद साहब दे प्रकाशन दे नाल अभिद्या रूपी रात बिनस गई है और अंध अलोक जे निंदक निंद जड़े निंदा करन वाले उल्लू ने ओ गुरु हरगोबिंद साहब दा प्रकाश वेख के अंधे हो गए हन।
संत अनंत कमल बिग संत है जपे चोर द्रोही दुख बृंद।
जेड़े महापुरख संत ने ओ कमल दे फुल्लां समान खिड़ गए ने ते जेड़े गुरु घर दे द्रोही ने ओ चपे चोर वांगू दुख प्राप्त करदे हन।
तुरक तेज संपत को तारत तिस्कृत तारन वीरन दुंद।
और सतगुरु गुरु हरगोबिंद साहब जी तुरकां दा जेड़ा तेज रात दे चंद्रमा वांगर है सूरग समान प्रगट हो के महाराज जी उन्हां दा तेज खत्म करन वाले हन। और जेड़े वड्डे वड्डे वीर कहाण वाले तार तारियां दे समान ने उन्हां नूं भी महाराज गुरु हरगोबिंद साहब जी खत्म करन वाले हन।
हिम अनुमान तुमा देव मन प्रेम करे बोली ने उछांग।
बाबा महादेव जी मन च ना गुरु हरगोबिंद साहब बारे अनुमान ला के फिर छेवें पातशाह जी नूं अपनी गोद विच चुक लिया बाबा महादेव जी ने।
मोहे सुनावो द्रो दुष्ट को त्रो कीन जी मिल दिज संग।
बाबा महादेव जी गुरु अर्जन साहब नूं पुछण लगे महाराज जी मैं आप जी कोल आया कृपा करके उस पापी द्रोही दा दुष्ट ने जेड़ा द्रोह कमाया है के खिडावे नाल ब्राह्मण नाल मिल के गुरु हरगोबिंद साहब नूं जहर देना चाहिए मैनू सारी गल दसो भी की होया किवें होया है।
रखियक पार ब्रह्म गुरु नानक किम सहाय कीन सुमृद अंग।
किवें गुरु नानक साहब ने रखिया कीती है किवें श्री हरगोबिंद साहब जी दी सहायता करके गुरु नानक साहब जी ने इन्हां नूं बचाया है।
प्रिथक करियो किम जननी दासन त्याग सर्वी
ब्राह्मण ने गुरु हरगोबिंद साहब नूं ओहदी माता तो वखरा किवें कीता के सारे दासियां दास एक पासे हो गए ते श्री हरगोबिंद साहब नूं इकल्यां नूं एक पासे ओ किवें लैके गया।
श्री अर्जन कै दिज ए बैठियो इसको बूझ लियो सब बात।
महाराज जी कहण लगे वीर महादेव जी भरा जी आ पंडित बैठा ओही जिने खोटा कम कीता ए बैठा इनू पुछ लो सारी गल ए दस दिंदा है।
एकाकी सबियन ते कीनस उपरले गमनियो दद ख्वात।
हरगोबिंद साहब जी नू सारिया तो वखरा इकला करके उते चुबारे ते लै गया सी उना नू चुबारे ते एकांत विच इकल्या नू लै गया सी।
सहज सुभाएक रहे सकल नर लखियो न किनू ए बिरतांत।
सुभाए सारा काम हो रहा सी किसे नू इस बिरतांत दा पता ही नहीं लगा किसे दे दिमाग च नहीं आई ए गल भी ए खड़ावा भी ए काम कर सकदा है।
रोध तीऊ च पुकार जब हनुमायो हमने तिस पान।
ए उते इना नू दही प्याण लगा सी जहर नल मिली हुई ते हरगोबिंद साहब जी उची उची रोन लग पए ते उना दे रोन दी आवाज सुन के मैं उना नू थले अपने कोल सद लिया बुला लिया।
दबी खुलाए रहे ने खाई कूकर खाई मरियो तुरंत।
दही इन्हां नूं खवाण लगे इन्हां ने खाधी नहीं पर ओ दही जदों असीं अपने कुत्ते नूं खवाई ते कुत्ता खांदियां सार ओ दही मर गया कुत्ते दी मौत हो गई।
महादेव सो दिजने पाखी डूबत प्रतिया ਪਾਪ ਕਰੰਤ
ਕਿਉਂ ਪੰਡਿਤ ਵੀ ਬੋਲ ਪਿਆ ਖੜਾਵਾ ਉਹ ਵੀ ਬੈਠਾ ਸੀ ਨੇੜੇ ਕਹਿੰਦਾ ਬਾਬਾ ਜੀ ਤੁਹਾਡਾ ਵੱਡਾ ਭਰਾ ਪ੍ਰਿਥੀ ਚੰਦ ਬੜਾ ਖੋਟਾ ਉਹ ਆਪ ਤਾਂ ਨਰਕਾਂ ਚ ਡਿੱਗ ਹੀ ਰਿਹਾ ਉਹ ਮੇਰੀ ਬਾਂਹ ਫੜ ਕੇ ਵੀ ਉਹਨੇ ਮੈਨੂੰ ਖੂਹ ਵਿਚ ਸੁੱਟ ਲਿਆ ਸੀ ਮੈਨੂੰ ਵੀ ਪਾਪ ਦੇ ਖੂਹ ਵਿਚ ਉਹਨੇ ਧੱਕਾ ਦੇ ਦਿੱਤਾ ਸੀ
ਡੂਬਤ ਪ੍ਰਿਥੀਆ ਪਾਪ ਕਰੰਤ ਮੁਝ ਕੋ ਵੀ ਗੈ ਲਗਿਓ ਡੁਬਾਮਨ ਆਪਣੇ ਸੰਗ ਅਧਿਕ ਅਗਵੰਤ
ਉਹ ਤਾਂ ਡੁੱਬ ਹੀ ਰਿਹਾ ਪ੍ਰਿਥੀਆ ਪਾਪ ਦੇ ਵਿਚ ਪਰ ਉਹ ਮੇਰੀ ਬਾਂਹ ਫੜ ਕੇ ਮੈਨੂੰ ਵੀ ਡੁਬਾਉਣਾ ਚਾਹੁੰਦਾ ਸੀ ਮੇਰੇ ਕੋਲੋਂ ਏਡਾ ਵੱਡਾ ਖੋਟਾ ਕੰਮ ਕਰਾਉਣਾ ਚਾਹੁੰਦਾ ਸੀ
ਕਰਾਮਾਤ ਸਾਹਿਬ ਗੁਰ ਨੰਦਨ ਅੰਤਰਜਾਮੀ ਸਰਬ ਲਖੰਤ
ਸਤਿਗੁਰਾਂ ਦੇ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਕਰਾਮਾਤੀ ਨੇ ਅਜਮਤੀ ਨੇ ਉਹ ਸਭ ਕੁਝ ਜਾਣੀ ਜਾਣ ਗਏ ਉਹਨਾਂ ਨੂੰ ਪਤਾ ਲੱਗ ਗਿਆ
ਪਾਪ ਜਾਣ ਕੇ ਅਜੀ ਉਹਨਾਂ ਮੁੱਖ ਮੈਂ ਬਚ ਰਿਹਾ ਸੋ ਨਰਕ ਪਰੰਤੂ
ਜੇ ਉਹ ਇਹ ਸਮਝ ਕੇ ਵੀ ਇਹਦੇ ਚ ਜ਼ਹਿਰ ਹੈ ਉਹਨਾਂ ਨੇ ਦਹੀਂ ਨਹੀਂ ਪੀਤੀ ਜੇ ਕਿਤੇ ਪੀ ਲੈਂਦੇ ਤੇ ਮੈਂ ਨਰਕਾਂ ਚ ਜਾਣਾ ਸੀ ਇਹਨਾਂ ਨੇ ਮੈਨੂੰ ਵੀ ਨਰਕਾਂ ਤੋਂ ਜਾਣ ਤੋਂ ਬਚਾ ਲਿਆ
ਅਦਮੀ ਉਧਾਰਨ ਬਿਰਦ ਸੰਭਾਰਿਓ ਬਖਸ਼ਿਓ ਕਿਰਪਾ ਕਰੀ ਭਗਵੰਤ
ਮਹਾਰਾਜ ਜੀ ਮੈਂ ਅਦਮ ਜੀਵ ਸੀ ਪਾਪੀ ਜੀਵ ਸੀ ਇਹਨਾਂ ਨੇ ਕਿਰਪਾ ਕੀਤੀ ਹੈ ਮੈਨੂੰ ਬਾਂਹ ਫੜ ਕੇ ਮੈਨੂੰ ਨਰਕਾਂ ਚ ਪੈਂਦੇ ਹੋਏ ਪਾਪੀ ਨੂੰ ਰੱਖ ਲਿਆ ਬਚਾ ਲਿਆ
ਕੌਣ ਕੌਣ ਗੁਣ ਇਨਕੇ ਉਚਰੋ ਜਾਨ ਪਰੈ ਅਭੈ ਅਗਹੰਤ
ਕਿਹੜੇ ਕਿਹੜੇ ਗੁਣ ਮੈਂ ਇਹਨਾਂ ਦੇ ਵਰਣਨ ਕਰਾਂ ਮੈਂ ਇਹਨਾਂ ਦੀ ਮਹਿਮਾ ਸਮਝ ਕੇ ਇਹਨਾਂ ਦੀ ਸ਼ਰਨ ਚ ਪੈ ਗਿਆ ਕਿ ਵੱਡਿਆਂ ਵੱਡਿਆਂ ਪਾਪਾਂ ਦਾ ਨਾਸ ਕਰਨ ਵਾਲੇ ਹਨ
ਮਹਾਂਪੁਰਖ ਅਵਤਾਰ ਜੋ ਪੂਰਨ ਕਾਜ ਕਰਨ ਹਿਤ ਨਰ ਧਨਵੰਤ
ਮਹਾਂਪੁਰਖ ਪਰਮੇਸ਼ਰ ਦਾ ਪੂਰਨ ਅਵਤਾਰ ਨੇ ਔਰ ਮਾਤ ਲੋਕ ਦੀ ਧਰਤੀ ਤੇ ਵਿਸ਼ੇਸ਼ ਕੰਮ ਕਰਨ ਵਾਸਤੇ ਆਏ ਹਨ
ਬਿਸਮੇ ਮਹਾ ਦੇਵ ਪੁਨ ਪਾਖੀ ਮੈਂ ਸਮਝਾਏ ਰੋ ਅਬ ਜਾਏ
ਬਾਬਾ ਮਹਾਦੇਵ ਜੀ ਨੇ ਸਾਰੀ ਗੱਲ ਸੁਣੀ ਤੇ ਹੈਰਾਨ ਹੋਏ ਸੁਣ ਕੇ ਤੇ ਗੁਰੂ ਅਰਜਨ ਸਾਹਿਬ ਨੂੰ ਕਹਿਣ ਲੱਗੇ ਜੀ ਮੈਂ ਪ੍ਰਿਥੀ ਚੰਦ ਕੋਲ ਗਿਆ ਸੀ ਅੱਜ ਉਹਨੂੰ ਜਾ ਕੇ ਮੈਂ ਬੜਾ ਸਮਝਾਇਆ ਬੜੀ ਮਤ ਦਿੱਤੀ ਹੈ ਪਰ ਉਹ ਸਮਝਦਾ ਨਹੀਂ
ਅਗ ਦੀਰਗ ਨੇ ਤਿਸੈ ਦਬਾਇਓ ਸੁਣ ਸ਼ੁਭ ਬਾਤ ਨਹੀਂ ਮੰਨ ਲਿਆਏ
ਵੱਡਿਆਂ ਪਾਪਾ ਨੇ ਪ੍ਰਿਥੀ ਚੰਦ ਨੂੰ ਦੱਬਿਆ ਹੋਇਆ ਉਹ ਚੰਗੀ ਗੱਲ ਸੁਣ ਕੇ ਮੰਨਣ ਨੂੰ ਹੀ ਤਿਆਰ ਨਹੀਂ ਬਥੇਰਾ ਸਮਝਾਇਆ ਪਰ ਉਹ ਨਹੀਂ ਸਮਝਿਆ
ਦਿੱਲੀ ਗਮਨੈ ਤੁਰਕ ਅਗਾਰੀ ਦੀਨ ਹੋਏਗੋ ਬਿਨੈ ਅਲਾਏ
ਹੁਣ ਦਿੱਲੀ ਜਾਣਾ ਚਾਹੁੰਦਾ ਬਾਦਸ਼ਾਹ ਦੇ ਕੋਲ ਉਥੇ ਜਾ ਕੇ ਤੁਰਕਾਂ ਅੱਗੇ ਦੀਨ ਹੋਵੇਗਾ ਉਹਨਾਂ ਅੱਗੇ ਆ ਕੇ ਝੁਕ ਝੁਕ ਕੇ ਲੋਕਾਂ ਅੱਗੇ ਤੁਰਕਾਂ ਅੱਗੇ ਫਰਿਆਦਾ ਕਰਨ ਲਈ ਚੱਲਿਆ
ਹਮਰੇ ਬਡਿਅਨ ਕੇ ਅੱਗ ਪਰਤੇ ਅਸ ਬਡਿਆਈ ਲਖੈ ਨਾ ਕਾਏ
ਔਰ ਇਹ ਨਹੀਂ ਸਮਝਦਾ ਪ੍ਰਿਥੀਆ ਵੀ ਉਹ ਜਿਹੜੇ ਬਾਦਸ਼ਾਹ ਲੋਕ ਨੇ ਉਹ ਤਾਂ ਸਾਡੇ ਵੱਡਿਆਂ ਦੇ ਚਰਨਾਂ ਚ ਪੈਂਦੇ ਸਨ ਵੱਡਿਆਂ ਦੇ ਚਰਨਾਂ ਚ ਝੁਕਦੇ ਸਨ ਪਰ ਉਹ ਸਤਿਗੁਰਾਂ ਦੀ ਵੱਡਿਆਂ ਦੀ ਵਡਿਆਈ ਸਮਝਦਾ ਨਹੀਂ
ਬਡੋ ਬੈਸ ਮੈਂ ਅਲਪ ਬੁੱਧ ਜਿਸ ਪਾਪ ਬਾਦ ਬਿਨ ਬੋਲਤ ਨਾਏ
ਔਰ ਉਮਰ ਵਿਚ ਤਾਂ ਵੱਡਾ ਹੈ ਪਰ ਬੁੱਧੀ ਵਿਚ ਬੜਾ ਛੋਟਾ ਪ੍ਰਿਥੀ ਚੰਦ ਉਮਰ ਵੱਡੀ ਭਵੇਂ ਉਹਦੀ ਹੈ ਪਰ ਮਤ ਉਹਦੀ ਹੋਲੀ ਹੈ ਤੇ ਪਾਪ ਕਰਨ ਦੇ ਵਿਚ ਹੀ ਉਹਦਾ ਮਨ ਲੱਗਾ ਹੋਇਆ
ਕਪਟ ਲਪਟ ਕਟ ਦਪਟ ਦ੍ਰੋਨਿਤ ਮਤਸਰ ਪਾਵਕ ਮੈਂ ਜਰ ਜਾਏ
ਕਪਟ ਵਿਚ ਉਹਦਾ ਮਨ ਲਪਟਿਆ ਹੋਇਆ ਉਹਦੇ ਹਿਰਦੇ ਚ ਦਰੋਹ ਦੀ ਬਿਰਤੀ ਹੈ ਹਰ ਵੇਲੇ ਦੁਸ਼ਮਣੀ ਕਮਾਉਂਦਾ ਹੈ ਹੇ ਗੁਰੂ ਅਰਜਨ ਸਾਹਿਬ ਤੁਹਾਡੇ ਨਾਲ ਈਰਖਾ ਕਰਦਾ ਆਪਣੇ ਮਨ ਚ ਔਰ ਈਰਖਾ ਦੀ ਅੱਗ ਵਿਚ ਸੜਦਾ ਹੈ
ਕੁਟਲ ਬਡੋ ਨਾ ਸਮਝੈ ਕੈਸੇ ਇਤਨੇ ਔਗਣ ਹੋਏ ਜਿਸ ਮਾਏ
ਬੜਾ ਕੁਟਲ ਹੈ ਸਮਝਦਾ ਹੀ ਨਹੀਂ ਜਿੰਨਾ ਸਮਝਾ ਕੇ ਵੇਖ ਲੈ ਸਾਰੇ ਔਗਣ ਉਹਦੇ ਵਿਚ ਹੀ ਨੇ ਦੁਨੀਆਂ ਦੇ ਸਾਰੇ ਪਾਪ ਕਰਮਾਂ ਵਿਚ ਉਹਦੀ ਮਨ ਮਤ ਲੱਗੀ ਹੋਈ ਹੈ
ਮਨ ਕੀ ਗਿਣਤੀ ਕੋ ਕਿਆ ਹੈ ਬ੍ਰਹਮਾ ਸਕੈ ਨਾ ਤੇ ਸਮਝਾਏ
ਮਹਾਰਾਜ ਕੋਈ ਬੰਦਾ ਤਾਂ ਉਹਨੂੰ ਕੀ ਸਮਝਾਏਗਾ ਖੁਦ ਬ੍ਰਹਮਾ ਵੀ ਆ ਕੇ ਸਮਝਾਵੇ ਨਾ ਪ੍ਰਿਥੀ ਚੰਦ ਨੂੰ ਫਿਰ ਵੀ ਨਹੀਂ ਸਮਝਣ ਵਾਲਾ ਜੇ ਬ੍ਰਹਮਾ ਵੀ ਆ ਕੇ ਉਹਨੂੰ ਸਮਝਾਉਣ ਲੱਗ ਪਵੇ ਉਹ ਏਡਾ ਸਿਆਣਾ ਬ੍ਰਹਮਾ ਚਾਰ ਵੇਦਾਂ ਦਾ ਵਕਤ ਹੈ ਉਹ ਵੀ ਸਮਝਾਵੇ ਤਾਂ ਵੀ ਪ੍ਰਿਥੀ ਚੰਦ ਸਮਝਣ ਵਾਲਾ ਨਹੀਂ
ਸ੍ਰੀ ਅਰਜਨ ਕਹਿ ਸੁਣੋ ਪ੍ਰਾਤ ਜੀ ਨਾਕ ਹਮਸੋ
ਅਰਜਨ ਸਾਹਿਬ ਜੀ ਕਹਿੰਦੇ ਬਾਬਾ ਮਹਾਦੇਵ ਜੀ ਭਰਾ ਜੀ ਸੁਣੋ ਪਤਾ ਨੀ ਕੀ ਗੱਲ ਹੈ ਪ੍ਰਿਥੀ ਚੰਦ ਜੀ ਵੱਡੇ ਭਰਾ ਜੀ ਉਹ ਮੇਰੇ ਨਾਲ ਕਿਉਂ ਈਰਖਾ ਕਰਦੇ ਨੇ ਉਹ ਸਾਡੇ ਨਾਲ ਕਿਉਂ ਦਵੈਸ਼ ਰੱਖਦੇ ਨੇ
ਤਦ ਪੀ ਕਰੇ ਤੂੰ ਹਮ ਸੋ ਕਰੇ ਬਾਲਕ ਸੋ ਕਿਆ ਕਪਟ ਵਿਸ਼ੇਸ਼।
ਚਲੋ ਜੀ, ਉਹਨੇ ਦਵੈਸ਼ ਕਰਨੀ ਵੀ ਹੈ ਤੇ ਸਾਡੇ ਨਾਲ ਕਰੇ, ਬੱਚੇ ਦਾ ਕੀ ਕਸੂਰ ਹੈ? ਜਿਹਨੂੰ ਕਹਾਲੇ ਕੁਝ ਪਤਾ ਹੀ ਨਹੀਂ ਦੁਨੀਆਦਾਰੀ ਦਾ, ਉਸ ਬੱਚੇ ਨਾਲ ਭਲਾ ਕਿਉਂ ਦਵੈਸ਼ ਕਰਦਾ? ਪ੍ਰਿਥੀ ਚੰਦ,
ਕਰ ਸਮੁਖ ਤੇ ਲੱਜਿਤ ਹੋਏ ਕਰ ਰਹਿ ਨਾ ਸਕੈ ਕਹਿ ਅਜਸ ਅਸ਼ੇਸ਼।
ਬਾਲਕ ਕਲਾ ਕੇ ਮੂੰਹ ਦੇ ਉੱਤੇ ਲੱਜਿਤ ਹੋ ਰਿਹਾ, ਰਹਿ ਨਹੀਂ ਸਕਦਾ, ਉਹ ਆਪਣਾ ਮੂੰਹ ਕਾਲਾ ਕੀਤੇ ਬਿਨਾਂ ਨਹੀਂ ਰਹਿ ਸਕਦਾ।
ਆਪਣੀ ਖੁਸ਼ੀ ਜਾਤ ਪੁਰ ਤਜ ਕੈ ਹਮਨੇ ਬੁਰਾ ਕਹੋ।
ਬਾਬਾ ਮਹਾਦੇਵ ਜੀ, ਅਸੀਂ ਨਹੀਂ ਆਖਿਆ ਪ੍ਰਿਥੀ ਚੰਦ ਨੂੰ ਵੀ ਤੂੰ ਪਿੰਡ ਸ਼ਹਿਰ ਛੱਡ ਕੇ ਜਾ, ਨਗਰ ਛੱਡ ਕੇ ਜਾ, ਉਹ ਆਪਣੀ ਖੁਸ਼ੀ ਨਾਲ ਚੱਲਿਆ। ਅਸੀਂ ਨੀ ਉਹਨੂੰ ਆਖਿਆ, ਨਾ ਹੀ ਉਹਨੂੰ ਅਸੀਂ ਕੋਈ ਬੁਰਾ ਆਖਿਆ, ਨਾ ਹੀ ਉਹਨੂੰ ਕੋਈ ਕੋਈ ਕਠੋਰ ਸ਼ਬਦ ਕਿਹਾ, ਉਹ ਆਪਣੀ ਮਰਜ਼ੀ ਨਾਲ ਆਪਣਾ ਪਾਪ ਸਮਝ ਕੇ ਜਾ ਰਿਹਾ।
ਇਤਿਆਦਕ ਕੁਝ ਅਪਰ ਬਾਰਤਾ ਕਰਕੇ ਮਹਾ ਦੇਵ ਗ੍ਰਹਿ ਆਏ।
ਇਹਦਾ ਬਾਬਾ ਮਹਾਦੇਵ ਜੀ ਨੇ ਸਤਿਗੁਰਾਂ ਦੇ ਨਾਲ ਕੁਝ ਬਚਨ ਬਿਲਾਸ ਕੀਤੇ ਤੇ ਆਗਿਆ ਲੈ ਕੇ ਮਹਾਦੇਵ ਜੀ ਘਰ ਵਾਪਸ ਆ ਗਏ।
ਹਰ ਗੋਬਿੰਦ ਨਿਜ ਨੰਦ ਆਨੰਦ ਗੋਦ ਬਿਠਾਏ ਸੰਗ ਬਲ ਜਾਏ।
ਗੁਰੂ ਹਰਗੋਬਿੰਦ ਸਾਹਿਬ ਨੂੰ ਮਾਤਾ ਗੰਗਾ ਜੀ ਆਪਣੀ ਗੋਦ ਵਿਚ ਬਿਠਾਉਂਦੇ ਤੇ ਵਾਰੇ ਵਾਰੇ ਜਾਂਦੇ, ਬਲਿਹਾਰ ਬਲਿਹਾਰ ਜਾਂਦੇ ਹਨ।
ਦੀਨਨ ਦਾਨ ਦੀਨ ਸੁਤ ਕੁਸ਼ਲੀ ਜਾਨਤ ਨਯੋ ਜਨਮ ਇਨ ਪਾਏ।
ਮਾਤਾ ਜੀ ਬੜੇ ਖੁਸ਼ ਨੇ ਕਿ ਅਕਾਲ ਪੁਰਖ ਨੇ ਸਾਡੇ ਦੀਨਾਂ ਨੂੰ ਦਾਨ ਦਿੱਤਾ ਹੈ, ਪੁੱਤਰ ਕੁਸ਼ਲਤਾ ਸਹਿਤ ਖੁਸ਼ੀ ਸਹਿਤ ਹੈ। ਏਦਾਂ ਸਮਝਦੇ ਮਾਤਾ ਜੀ ਕਿ ਅੱਜ ਮੇਰੇ ਪੁੱਤਰ ਨੂੰ ਨਵਾਂ ਜਨਮ ਮਿਲਿਆ ਹੈ।
ਰੰਕਨ ਤੇ ਆਸ਼ਕ ਗਨ ਲੀਨਸ ਅਧਿਕ ਸੁਧਾ ਤੇ ਮਾਧੁਰਤਾਏ।
ਮਾਤਾ ਜੀ ਅਸੀਸਾਂ ਲੈਂਦੇ ਬੱਚੇ ਵਾਸਤੇ, ਸ੍ਰੀ ਹਰਗੋਬਿੰਦ ਸਾਹਿਬ ਵਾਸਤੇ ਅਸੀਸਾਂ ਲੈਂਦੇ, ਜਿਨ੍ਹਾਂ ਭੱਟਾਂ ਨੂੰ ਮਾਇਆ ਦਿੰਦੇ ਉਨ੍ਹਾਂ ਕੋਲੋਂ ਅਸੀਸਾਂ ਲੈਂਦੇ ਹਨ।
ਸਰਬ ਗੁਰਨੀਤ ਕੀਨ ਤੇ ਹਾਵਲ ਸ੍ਰੀ ਅਰਜਨ ਜੀ ਤਰ ਕਰ ਪਾਸ।
ਪਰਮੇਸ਼ਰ ਦਾ ਸ਼ੁਕਰ ਕਰਨ ਵਾਸਤੇ ਮਹਾਰਾਜ ਜੀ ਨੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਵਾਈਆਂ, ਔਰ ਦੇਗਾਂ ਕੜਾਹ ਪ੍ਰਸ਼ਾਦ ਦੀਆਂ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਚ ਰੱਖ ਕੇ ਭੇਟ ਕਰਕੇ
ਭਏ ਸਹਾਇਕ ਆਨੰਦਾਸਕ ਕਰਵਾਵਤ ਪੇ ਤਬ ਅਰਦਾਸ।
ਅਰਦਾਸ ਕਰਾਈ ਕਿ ਮਹਾਰਾਜ ਜੀ ਅਕਾਲ ਪੁਰਖ ਜੀ ਨੇ ਆਪ ਕਿਰਪਾ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਕੀਤੀ ਹੈ।
ਸੰਗਤ ਸਗਰੀ ਕਰੀ ਅਕਾਰਨ ਵਰਤਾਇਓ ਤਿਨ ਮੈਂ ਚੁੱਕ ਰਾਤ।
ਸਾਰੀ ਸੰਗਤ ਨੂੰ ਵੀ ਸਾਰੀ ਨੂੰ ਸੱਦ ਲਿਆ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਸਾਰੀ ਸੰਗਤ ਵਿਚ ਵਰਤਾਈਆਂ ਗਈਆਂ।
ਜੈ ਜੈਕਾਰ ਉਚਾਰਨ ਕਰਤੇ ਮੈਂ ਮਾਮਾ ਸੁਪਰੀਮ ਪ੍ਰਕਾਸ਼।
ਹਰ ਪਾਸੇ ਜੈ ਜੈਕਾਰ ਹੋ ਰਹੀ ਹੈ, ਆਨੰਦ ਹੀ ਆਨੰਦ ਵਰਤ ਰਿਹਾ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਦਾ ਪ੍ਰਕਾਸ਼ ਹੋ ਰਿਹਾ।
ਦੁਵੇਰਾ ਇਸ ਪ੍ਰਕਾਰ ਉਤਸ਼ਾਹ ਸਿੱਖ ਸੰਗਤ ਗੁਰਧਾਮ।
ਸਰਕਾਰ ਦੇ ਉਤਸ਼ਾਹ ਨਾਲ ਸਾਰੀਆਂ ਸਿੱਖ ਸੰਗਤਾਂ ਸਤਿਗੁਰੂ ਜੀ ਦੇ ਧਾਮ ਵਿਚ, ਮਹਾਰਾਜ ਜੀ ਦੇ ਮੰਦਰਾਂ ਵਿਚ
ਸ਼ਬਦ ਕੀਰਤਨ ਹੋਤ ਹੈ ਸਿਮਰਤ ਸਭ ਸਤਨਾਮ।
ਸ਼ਬਦ ਕੀਰਤਨ ਹੋ ਰਿਹਾ, ਗੁਰਬਾਣੀ ਦਾ ਕੀਰਤਨ ਹੋ ਰਿਹਾ, ਜਿੰਨੀ ਸੰਗਤ ਹੈ ਸਾਰੀ ਸੰਗਤ ਨਾਮ ਜਪ ਰਹੀ ਹੈ, ਗੁਰਮੰਤਰ ਜਪ ਰਹੇ ਨੇ।
ਧੰਨ ਧੰਨ ਗੁਰ ਕੋ ਕਹਿ ਜੈ ਕਹਿ ਕਰੈ ਸਹਾਇ।
ਧੰਨ ਹਨ ਗੁਰੂ ਜੀ, ਧੰਨ ਹਨ ਗੁਰਦੇਵ ਜੀ, ਜਿਹੜੇ ਹਰ ਜਗ੍ਹਾ ਤੇ ਹਰ ਥਾਂ ਤੇ ਆਪਣੇ ਦਾਸਾਂ ਸੇਵਕਾਂ ਦੀ ਸਹਾਇਤਾ ਕਰਦੇ ਹਨ।
ਅੰਗ ਸੰਗ ਨਿਜ ਦਾਸ ਕੇ ਬਿਘਨ ਛੁਨ ਨਾ ਪਾਏ।
ਔਰ ਹਰ ਵੇਲੇ ਆਪਣੇ ਦਾਸਾਂ ਦੇ ਅੰਗ ਸੰਗ ਨੇ, ਤੇ ਜਿਨ੍ਹਾਂ ਦੇ ਅੰਗ ਸੰਗ ਮਹਾਰਾਜ ਜੀ ਆਪ ਹੁੰਦੇ ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਬਿਘਨ ਨਹੀਂ ਲੱਗਦਾ। ਏਦਾਂ ਗੁਰਸਿੱਖ ਉਪਮਾ ਕਰ ਰਹੇ ਨੇ। ਗੁਰੂ ਸਾਹਿਬ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਹੇ ਅਚੁੱਤ ਹੇ ਪਾਰ ਬ੍ਰਹਮ
ਅਬਿਨਾਸੀ ਅਗਿਨਾਸ
ਪੂਰਨ ਹੇ ਸਰਬ ਮੈਂ
ਦੁਖ ਭੰਜਨ ਗੁਣ ਤਾਸ
ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਬਿਵੇਕ
ਹੇ ਅਪਰੰਪਰ ਹਰ ਹਰੇ
ਹੈ ਬੀਓਨ ਹਾਰ
ਸੰਤ ਕੈ ਸਦਾ ਸੰਗ
ਨਿਦਾਰਾਦਾਰ
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋ
ਨਾਨਕ ਦੀਜੈ ਨਾਮ ਦਾਨ
ਰਾਖੋਈਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅਖਰ ਹਰ ਮਨ ਬਸਤ
ਨਾਨਕ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।